तेरा केतक दिन बीते बौर बैठे सबा मजार करें रबाबी कीर्तन सुंदर शब्द उचार।
वाहिगुरु जी का खालसा वाहिगुरु जी की फतेह। परम सत्कार योग सन्मान योग गुरु का खास रूप गुरु खालसा साध संगत तन तन श्री गुरु ग्रंथ साहिब सच्चे पातशाह दे पावन पवित्र चरणा च और सतगुरु नौवें पातशाह श्री गुरु तेग बहादुर साहिब जी महाराज जी दे पवित्र इतिहासक स्थान ते पिछले पैरां दे सजे दीवाना च हाजरियां भर के अपनिया सवासां और समय नूं गुरु लेखे ला के सफला कर रहे कलगीधर चट्टियां बाजां वाले शमशेरे बहादुर देग और तेग के धनी सतगुरु श्री गुरु गोबिंद सिंह साहब जी महाराज जी का पवित्र इतिहास आप जी बहुत ही श्रद्धा भावना अदब ते सत्कार नाल सरवण कर रहे। कलगीधर पातशाह जी महाराज जी ने खालसे पद की परिभाषा दसी है कि खालसा किस नूं कहिंदे हन। जदों सिंघां ने बेनती कीती महाराज जदों खालसे दा राज होवेगा तुहाडे दर्शन होणगे तां दसवें पातशाह ने वचन कीता खालसा जी खालसे विच मैं वरतांगा खालसे विचों मेरे दर्शन होणगे क्योंकि खालसा मेरा रूप है और खालसे दे विच मेरा निवास है खालसे विचों मेरे दीदार होणगे मेरे दर्शन होणगे। सतगुरु सच्चे पातशाह जी महाराज जी ने फिर आउण वाले समय च भविखत वचन दसे ने कि इन्हां मुगलां दा राज भी खत्म होना है काबली पठान चढ़ के आउणगे हिंदुस्तान च उधरों मरहट्टे हमला करनगे उन्हां काबली पठाणा दा कोई मुकाबला नहीं करेगा केवल मेरे सूरबीर बहादुर सिंह उन्हां काबली पठाणा दा मुकाबला करनगे और हिंदुस्तान दे विचों लुट के ले जाया गया धन मेरा खालसा उन्हां कोलों खोवेगा हिंदुस्तान दियां बहु बेटियां दी इज्जत जो नीलाम करन वास्ते लैके जाणगे उन्हां हिंदुस्तान दियां बहु बेटियां नूं पकड़ के उन्हां दे घरों घरी पहुंचाउण दी जिम्मेवारी मेरे खालसे दी होवेगी। ਇਹ ਆਉਣ ਵਾਲੇ ਸਮੇਂ ਵਿਚ ਜੋ ਭਵਿੱਖਤ ਬਚਨ ਵਰਤਣੇ ਸਨ ਉਹ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਦੱਸੇ ਹਨ। ਹੁਣ ਸਤਿਗੁਰੂ ਜੀ ਰਹਿਤ ਦੱਸ ਰਹੇ ਨੇ ਖਾਲਸੇ ਦੀ ਪਾਹੁਲ ਭੇਦ ਦੱਸ ਰਹੇ ਨੇ ਆਓ ਮਨ ਬਿਰਤੀਆਂ ਇਕਾਗਰ ਕਰਕੇ ਸਤਿਗੁਰਾਂ ਦਾ ਪਵਿੱਤਰ ਪਾਵਨ ਇਤਿਹਾਸ ਸਰਵਣ ਕਰੀਏ ਗੁਰੂ ਚਰਨ ਕਮਲਾਂ ਦਾ ਧਿਆਨ ਹਿਰਦੇ ਚ ਧਾਰਨ ਕਰਦੇ ਹੋਏ ਆਖੀਏ ਜੀ ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀਓ
ਸਤਨਾਮ
ਸ਼੍ਰੀ ਵਾਹਿਗੁਰੂ ਸਾਹਿਬ ਜੀਓ ਦੋਹਰਾ ਕੇਤਕ ਦਿਨ ਬੀਤੇ ਬੌਰ ਬੈਠੇ ਸਭਾ ਮਜਾਰ।
ਕਲਗੀਧਰ ਪਾਤਸ਼ਾਹ ਜੀ ਮਹਾਰਾਜ ਸ੍ਰੀ ਅਨੰਦਪੁਰ ਸਾਹਿਬ ਵਿਖੇ ਬਿਰਾਜਮਾਨ ਨੇ ਕੁਝ ਦਿਨ ਬਤੀਤ ਹੋ ਗਏ। ਇਕ ਦਿਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਆਪਣੇ ਦੀਵਾਨ ਵਿਚ ਆਪਣੀ ਸਭਾ ਵਿਚ ਬੈਠੇ ਹਨ
ਕਰੈ ਰਬਾਬੀ ਕੀਰਤਨ ਸੁੰਦਰ ਸ਼ਬਦ ਉਚਾਰ।
ਸਤਿਗੁਰਾਂ ਦੇ ਰਬਾਬੀ ਸਿੱਖ ਬੜੇ ਪਿਆਰ ਨਾਲ ਕੀਰਤਨ ਕਰ ਰਹੇ ਨੇ और बड़े प्यार विच रीझ रीझ के सतगुरां दी पवित्र अमृत बाणी गुरुदेव दी तुरकी बाणी आई तिन सगली चिंत मिठाई। सतगुरां दी बाणी बाबत जो महाराज जी दे बचन ने सतगुर की बाणी सत स्वरूप है ऐसी जो अमृत बाणी जो परमेश्वर दा ही रूप है परमेश्वर विच और सतगुरां दी बाणी विच गुरु खालसा जी कोई भेद नहीं है कोई फर्क नहीं है। जड़ा गुरु दी बाणी विच और परमेश्वर विच भेद समझदा वह महामूर्ख है। महाराज जी दे बचन ने वाहो वाहो बाणी निरंकार है गुरबाणी ही निरंकार दा स्वरूप है बाणी गुरु गुरु है बाणी विच बाणी अमृत सारे गुरबाणी कह सेवक जन माना पर तख गुरु निस्तारे कलगीधर पातशाह दे पावन पवित्र दरबार विच रबाबी सिख रागी सिंह सतगुरां दी पवित्र पावन अमृतमई बाणी दा कीर्तन गायन कर रहे हन।
जो पई राम कोय निज त्याग समाद
ए कथा खालसा जी ब्रह्म ज्ञानी भाई राम कुर साहब सुना रहे। भाई राम कुर जी बारे अगे भी आप जी नू कई बार दसी दा लड़ी जोड़न वास्ते दोबारा दोहरा दिने आ के भाई राम कुर जी बाबा बुढ़ा साहब जी दी अंश वंश चो सन। इन्हां ने गुरु कलगीधर नू गुरियाई दा तिलक दिता सी और ये जड़ी कथा सो साखी दी भाई राम कुर जी ने उचारण की आधार ते भाई संतोख सिंह जी ने सूरज प्रकाश लिखिया है। कहते भाई राम कुर साहब जी सिंघां नू कथा सुना रहे ने कथा सुनाउंदिया उन्हां दी समाधि लग गई भाई राम कुर जी दी ते नेत्र खुले ने समाधि तो बाहर आए हन।
हृदय ध्यान सर गुरु अगाध
भाई राम कुर जी ने अपने हिरदे विच अगाध गुरु दा ध्यान अगाध दा मतलब है जिस नू गाया ना जा सके जिस दा अंत ना पाया जा सके। सतगुरां दा अंत गुरु खालसा जी कोई नहीं पा सकदा अंत ना पावत देव सब है मोन इंद्र महाशिव जोग करी फुन भेद बिरंच विचार रहो हर जाप न छाड्यो एक करी। सतगुरां दा अंत कोई नहीं पा सकदा इस करके ऐसे बेअंत सतगुरु गुरु कलगीधर दा स्वरूप ब्रह्म ज्ञानी भाई राम कुर साहब जी ने अपने हिरदे विच बसाया होया है।
सिख संगत गण सिंह जी श्रोता सुन सुन सबके आनंद उदूता
जिन्या सिख संगता ने सिंह ने स्रोते ने ओ भाई राम कुर साहब जी को कथा सुनदे ने कलगीधर दी और सतगुरां दी कथा सुन के उना सारे स्रोतियां दे अंदर आनंद उपजदा है। गुरु साहब की कथा सुन के उन्हां स्रोतियां अंदर चाओ पैदा हुंदा है जिवें आप सारे बड़े प्यार नाल आ के कथा सुनदे हो गुरुदेव की कथा सुनन दा तुहाडे अंदर चाओ है ना उही चाहो कि कड़ाके की सर्दी विच भी तुहानू सतगुरां दे चरणां विच लै के आउंदा है। गुरु साहब की कथा सुनन दा चाओ ते उमा गुरसिखां दे हिरदयां विच है जेड़े कई सालां तो सतगुरां दा पावन इतिहास गुरु साहब दी कथा बड़े अदब नाल बड़े सत्कार नाल सरवण कर रहे हो और महाराज गुरु कलगीधर दा इतिहास भाई राम कुर साहब जी सुणाउंदे ने जिन्ने सिंह बैठे ने और बड़े चाओ नाल बड़े आनंद नाल सतगुरु सच्चे पातशाह जी दी कथा ओ सरवण करदे हन।
सतगुर कथा करन लग भाई
भाई राम कुर साहब जी पहला समाधि च चले गए सी कथा करदिया करदिया उन्हां दी समाधि लग जांदी सी ते कई बार ओ समाधि कई कई घंटे लगी रहिंदी सी ते कई घंटिया बाद समाधि खुलनी ते फिर उन्हां ने कथा शुरू कर देनी सिंघां ने बह के कथा सुनन लग पैणी। कहिंदे अज भी भाई राम कुर साहब जी समाधि खुली है और सतगुरां दी कथा सरवण कराउण लगे हन।
गुर सेवक के तन मन भाई
इहो जी सतगुरां दी कथा है जिहड़ी गुरु के सेवकां दे तन ते मन दोनां नूं पाउंदी है। सतगुरां दी कथा गुरु के सिख दे तन नूं भी चंगी लगदी है और गुरु के सिख दे मन ते सुरत नू भी गुरु की कथा चंगी लगदी है। सतगुरु सच्चे पातशाह जी महाराज जी दी कथा गुरु खालसा जी अमृत रूप है। ਇਸੇ ਕਰਕੇ ਗੁਰਦੇਵ ਨੇ ਕਿਹਾ ਸਭ ਤੇ ਉੱਤਮ ਹਰ ਕੀ ਕਥਾ ਨਾਮ ਸੁਨਤ ਦਰਦ ਦੁੱਖ ਲੱਥਾ। ਸਤਿਗੁਰਾਂ ਦੀ ਕਥਾ ਸਭ ਤੋਂ ਉੱਤਮ ਹੈ, ਸ੍ਰੇਸ਼ਟ ਹੈ। ਜੋ ਇਹ ਕਥਾ ਸੁਣਿਆ ਰਗਾਵੇ ਦੁੱਖ ਪਾਪ ਤੇ ਨਿਕਟ ਨਾ ਆਵੇ। ਜਿਹੜੇ ਸਤਿਗੁਰਾਂ ਦੀ ਕਥਾ ਸੁਣਦੇ ਨੇ ਉਹਨਾਂ ਦੇ ਨੇੜੇ ਕਿਸੇ ਵੀ ਪ੍ਰਕਾਰ ਦਾ ਦੁੱਖ ਕਲੇਸ਼ ਨਹੀਂ ਆਉਂਦਾ। ਸਾਡੇ ਦੇਸ਼ ਦਾ ਸਭ ਤੋਂ ਪਹਿਲਾ ਆਦ ਕਵੀ ਹੋਇਆ ਮਹਾਰਿਸ਼ੀ ਵਾਲਮੀਕ। ਮਹਾਰਿਸ਼ੀ ਵਾਲਮੀਕ ਨੇ ਹਰੀ ਕਥਾ ਦੀ ਮਹਿਮਾ ਲਿਖੀ ਹੈ। ਉਹ ਕਹਿੰਦੇ ਸਬਤ ਕੁਲ ਸੰਯੁਕਤਾ ਹੈ, ਕਹਿੰਦੇ ਭਾਈ ਜਿਹੜੇ ਹਰੀ ਦੀ ਕਥਾ ਸਰਵਣ ਕਰਦੇ ਨੇ ਉਹਨਾਂ ਦੀਆਂ 21 ਕੁੱਲਾਂ ਦਾ ਪਾਰ ਉਤਾਰਾ ਹੋ ਜਾਂਦਾ ਗੁਰੂ ਸਾਹਿਬ ਦੀ ਹਰੀ ਦੀ ਕਥਾ ਸੁਣਨ ਨਾਲ। ਸੱਤ ਕੁੱਲਾਂ ਨਾਨਕਿਆਂ ਦੀਆਂ, ਸੱਤ ਦਾਦਕਿਆਂ ਦੀਆਂ ਔਰ ਸੱਤ ਸਹੁਰੇ ਪਰਿਵਾਰ ਦੀਆਂ। ਏਦਾਂ ਕਹਿੰਦੇ 21 ਕੁੱਲਾਂ ਉਹਨਾਂ ਦੀਆਂ ਤਰ ਜਾਂਦੀਆਂ ਜਿਹੜੇ ਹਰੀ ਕਥਾ ਸੁਣਦੇ ਨੇ। ਏਡਾ ਵੱਡਾ ਪੁੰਨ ਹੈ ਗੁਰੂ ਸਾਹਿਬ ਦੀ ਕਥਾ ਸੁਣਨ ਦਾ। ਕਥਾ ਦਾ ਮਹਾਤਮ ਖਾਲਸਾ ਜੀ ਪਰੇ ਤੋਂ ਪਰੇ ਹੈ। ਕਥਾ ਖਾਲਸਾ ਜੀ ਇਸ ਤਰ੍ਹਾਂ ਹੈ ਜਿਵੇਂ ਨਿੱਕੀ ਨਿੱਕੀ ਕਣੀ ਦੀ ਝੜੀ ਹੈ, ਝੜੀ ਲਾਏ ਜੋ ਵਰਖਾ ਜਲ ਹੈ। ਭਾਈ ਸੰਤੋਖ ਸਿੰਘ ਜੀ ਨੇ ਬਚਨ ਲਿਖੇ ਨੇ ਕਿ ਜਿਵੇਂ ਨਿੱਕੀ ਨਿੱਕੀ ਕਣੀ ਦੀ ਝੜੀ ਪੈਂਦੀ ਹੈ, ਏਦਾਂ ਸਤਿਗੁਰਾਂ ਦੀ ਕਥਾ ਨਿੱਕੀ ਨਿੱਕੀ ਕਣੀ ਦੀ ਝੜੀ ਹੈ। ਜਿਹੜੀ ਜਗ੍ਹਾ ਤੇ ਪੈਂਦੀ ਹੈ ਉਹ ਬੂੰਦ ਉੱਥੇ ਧਸਦੀ ਜਾਂਦੀ ਹੈ, ਜਿਸ ਹਿਰਦੇ ਵਿੱਚ ਵੀ ਆਵੇ ਉਹਦੇ ਵਿੱਚ ਨਿਵਾਸ ਕਰਦੀ ਜਾਂਦੀ ਹੈ। ਕਥਾ ਤੋਂ ਬਿਨਾਂ ਸਮਝ ਨਹੀਂ ਆਉਂਦੀ, ਕਥਾ ਤੋਂ ਬਿਨਾਂ ਸਤਿਗੁਰਾਂ ਦੇ ਇਤਿਹਾਸ ਦੀ ਸੋਝੀ ਨਹੀਂ ਆਉਂਦੀ, ਗੁਰਮਤ ਦਾ ਗਿਆਨ ਨਹੀਂ ਹੁੰਦਾ। ਗੁਰਮਤ ਦੇ ਗਿਆਨ ਦੀ ਪ੍ਰਾਪਤੀ ਗੁਰੂ ਕੀ ਕਥਾ ਵਿੱਚੋਂ ਹੁੰਦੀ ਹੈ। ਇਸ ਕਰਕੇ ਗੁਰੂ ਕੇ ਸਿੱਖਾਂ ਦੇ ਤਨਾਂ ਤੇ ਮਨਾਂ ਨੂੰ ਗੁਰੂ ਕੀ ਕਥਾ ਪਾਉਂਦੀ ਹੈ।
ਭਗਤ ਗਿਆਨ ਤੇ ਪੂਰਨ ਜੋਏ,
ਸਤਿਗੁਰਾਂ ਦੀ ਇਹ ਕਥਾ ਭਗਤੀ ਨਾਲ ਭਰੀ ਹੋਈ ਹੈ। ਗੁਰੂ ਪਾਤਸ਼ਾਹ ਦੀ ਇਸ ਕਥਾ ਵਿੱਚ ਭਗਤੀ ਵੀ ਹੈ, ਸਤਿਗੁਰਾਂ ਦੀ ਇਸ ਕਥਾ ਵਿੱਚ ਗਿਆਨ ਵੀ ਹੈ, ਸਤਿਗੁਰਾਂ ਦੀ ਇਸ ਕਥਾ ਦੇ ਵਿੱਚ ਵੈਰਾਗ ਵੀ ਹੈ। ਵੈਰਾਗ ਵੀ ਹੈ, ਭਗਤੀ ਵੀ ਹੈ, ਔਰ ਗੁਰੂ ਖਾਲਸਾ ਜੀ ਗਿਆਨ ਨਾਲ ਵੀ ਭਰੀ ਹੋਈ ਹੈ। ਔਰ ਗੁਰੂ ਪਾਤਸ਼ਾਹ ਦੀ ਇਸ ਕਥਾ ਵਿੱਚੋਂ ਗੁਰਸਿੱਖੀ ਦਾ ਦਾਨ ਪ੍ਰਾਪਤ ਹੁੰਦਾ। ਆਖੋ ਸਤਨਾਮ। ਗੁਰਸਿੱਖੀ ਦਾ ਦਾਨ ਗੁਰੂ ਕੀ ਕਥਾ ਵਿੱਚੋਂ ਪ੍ਰਾਪਤ ਹੁੰਦਾ। ਜਿਹੜੇ ਗੁਰਮੁਖ ਪੂਰੀ ਸ਼ਰਧਾ ਦੇ ਨਾਲ 10 ਪਾਤਸ਼ਾਹੀਆਂ ਦੀ ਕਥਾ ਇਤਿਹਾਸ ਸੁਣ ਲੈਂਦੇ ਨੇ ਉਹਨਾਂ ਨੂੰ ਗੁਰੂ ਕੀ ਸਿੱਖੀ ਦੀ ਪ੍ਰਾਪਤੀ ਹੋ ਜਾਂਦੀ ਹੈ। ਔਰ ਜਿੱਥੇ ਗੁਰੂ ਕੀ ਸਿੱਖੀ ਮਿਲਦੀ ਹੈ ਉੱਥੇ ਹਿਰਦੇ ਵਿੱਚ ਪਰਮ ਵੈਰਾਗ ਦੀ ਪ੍ਰਾਪਤੀ ਹੁੰਦੀ ਹੈ, ਹਿਰਦੇ ਵਿੱਚ ਵੈਰਾਗ ਦੀ ਅਵਸਥਾ ਬਣ ਜਾਂਦੀ ਹੈ।
ਸੱਦੂ ਮੱਦੂ ਦੋਨੋਂ ਭਰਾਤਾ ਗਾਵੇਂ ਰਾਗ ਸੁਰਨ ਕੇ ਗਿਆਤਾ।
ਕਲਗੀਧਰ ਪਾਤਸ਼ਾਹ ਦਾ ਦਰਬਾਰ ਲੱਗਾ ਤੇ ਰਬਾਬੀ ਕੀਰਤਨ ਕਰ ਰਹੇ ਨੇ। ਕਿਹੜੇ ਰਬਾਬੀ ਨੇ ਕਲਗੀਧਰ ਦੇ ਦਰਬਾਰ ਦੇ? ਭਾਈ ਸੱਦੂ ਤੇ ਭਾਈ ਮੱਦੂ, ਇਹ ਸਤਿਗੁਰਾਂ ਦੇ ਦਰਬਾਰ ਦੇ ਕੀਰਤਨੀਏ ਸੀ। ਜਿਵੇਂ ਪੰਜਵੇਂ ਪਾਤਸ਼ਾਹ ਦੇ ਸਮੇਂ ਭਾਈ ਸੱਤਾ ਤੇ ਬਲਵੰਡ ਕੀਰਤਨ ਕਰਦੇ ਸਨ, ਛੇਵੇਂ ਪਾਤਸ਼ਾਹ ਦੇ ਸਮਾਂ ਭਾਈ ਬਾਬਕ ਜੀ ਕੀਰਤਨ ਕਰਦੇ ਰਹੇ ਨੇ, ਏਦਾਂ ਦਸਵੇਂ ਪਾਤਸ਼ਾਹ ਦੇ ਦਰਬਾਰ ਦੇ ਕੀਰਤਨੀਏ ਰਬਾਬੀ ਸਨ ਭਾਈ ਸੱਦੂ ਤੇ ਭਾਈ ਮੱਦੂ। ਬੜੇ ਸੁਰ ਦੇ ਵਿੱਚ, ਬੜੇ ਰੰਗ ਦੇ ਵਿੱਚ ਕੀਰਤਨ ਕਰਦੇ ਸਨ। ਕਲਗੀਧਰ ਜੀ ਆਪ ਬੜੇ ਵੱਡੇ ਰਾਗ ਦੀ ਵਿਦਿਆ ਦੇ ਮਾਲਕ ਸਨ। ਦਸਵੇਂ ਪਾਤਸ਼ਾਹ ਸੰਗੀਤ ਦੇ ਬੜੇ ਮਹਾਧਨੀ ਸਨ। ਆਪ ਆਪਣੇ ਹੱਥ ਵਿੱਚ ਪਾਊਸ ਲੈ ਕੇ ਕਲਗੀਧਰ ਪਾਤਸ਼ਾਹ ਕੀਰਤਨ ਕਰਿਆ ਕਰਦੇ ਸੀ। ਪਾਊਸ ਜਿਹੜਾ ਨਾ ਤੰਦੀ ਸਾਜ, ਤੰਤੀ ਸਾਜ, ਇਹ ਦਸਵੇਂ ਪਾਤਸ਼ਾਹ ਦੇ ਹੱਥ ਦਾ ਸ਼ਿਕਾਰ ਰਿਹਾ। ਜਿਨ੍ਹਾਂ ਹੱਥਾਂ ਵਿੱਚ ਤੀਰ ਚੱਲਦੇ ਸਨ, ਜਿਨ੍ਹਾਂ ਹੱਥਾਂ ਵਿੱਚੋਂ ਤੇਗ ਚੱਲਦੀ ਸੀ, ਜਿਨ੍ਹਾਂ ਹੱਥਾਂ ਵਿੱਚੋਂ ਕਲਮ ਚੱਲਦੀ ਸੀ, ਸਤਿਗੁਰੂ ਕਲਗੀਧਰ ਉਹਨਾਂ ਹੱਥਾਂ ਨਾਲ ਤਾਊਸ ਵੀ ਵਜਾਇਆ ਕਰਦੇ ਸਨ। ਤੇ ਤਾਊਸ ਵਜਾ ਕੇ ਬੜੇ ਬੜੇ ਸੋਹਣੇ ਰਾਗ ਦਸਵੇਂ ਪਾਤਸ਼ਾਹ ਆਪ ਗਾਉਂਦੇ ਸੀ। ਦਸਵੇਂ ਪਾਤਸ਼ਾਹ ਜੀ ਦੀ ਬਾਣੀ ਸ੍ਰੀ ਦਸਮ ਗ੍ਰੰਥ ਸਾਹਿਬ ਦੇ ਅੰਦਰ ਉਹਨਾਂ ਬਹੁਤ ਸਾਰੇ ਰਾਗਾਂ ਦਾ ਗੁਰੂ ਕਲਗੀਧਰ ਨੇ ਜ਼ਿਕਰ ਕੀਤਾ। ਸਰਬਲੋਕ ਪ੍ਰਕਾਸ਼ ਗ੍ਰੰਥ ਵਿੱਚ ਦਸਵੇਂ ਪਾਤਸ਼ਾਹ ਨੇ ਕਮਾਲ ਦੇ ਰਾਗਾਂ ਦਾ ਜ਼ਿਕਰ ਕੀਤਾ, ਇੱਥੋਂ ਤੱਕ ਕਿ ਉਹਨਾਂ ਰਾਗਾਂ ਦੀਆਂ ਤਾਨਾਂ ਤੱਕ ਵੀ ਮਹਾਰਾਜ ਜੀ ਨੇ ਲਿਖੀਆਂ। ਉਹਨਾਂ ਨੂੰ ਗਾਇਨ ਕਰਨ ਦਾ ਤਰੀਕਾ ਵੀ ਦੱਸਿਆ ਵੀ ਰਾਗ ਕਿਵੇਂ ਗਾਉਣੇ ਨੇ। ਇਹੋ ਜੇ ਮਹਾਨ ਆਪ ਸਤਿਗੁਰੂ ਸੱਚੇ ਪਾਤਸ਼ਾਹ ਕੀਰਤਨ ਕਰਨ ਵਾਲੇ ਸੰਗੀਤ ਦੇ ਧਨੀ ਨੇ ਤੇ ਉਹਨਾਂ ਦੇ ਦਰਬਾਰ ਵਿਚ ਕੀਰਤਨ ਕਰਨ ਵਾਲੇ ਭਾਈ ਸੱਧੂ ਤੇ ਮੱਧੂ ਵੀ ਬੜੇ ਕੀਰਤਨੀਏ ਸਨ। ਉਹ ਸਤਿਗੁਰਾਂ ਦੇ ਦਰਬਾਰ ਵਿਚ ਬੈਠੇ ਕੀਰਤਨ ਕਰ ਰਹੇ ਨੇ।
ਕਰੀ ਬਿਲਾਵਲ ਚੌਂਕੀ ਚਾਰੂ।
ਖਾਲਸਾ ਜੀ, ਗੁਰੂ ਘਰ ਦੇ ਵਿਚ ਪੁਰਾਣੇ ਸਮਿਆਂ ਵਿਚ 11 ਸ਼ਬਦ ਚੌਂਕੀਆਂ ਹੁੰਦੀਆਂ ਸੀ। 11 ਸਮੇਂ ਦੇ ਨਾਲ ਫਿਰ ਉਹ 5 ਸ਼ਬਦ ਚੌਂਕੀਆਂ, ਹੁਣ ਅੱਜ ਕੱਲ ਜਿਹੜੀਆਂ ਗੁਰੂ ਘਰ ਵਿਚ ਚੌਂਕੀਆਂ ਗਾਈਆਂ ਜਾਂਦੀਆਂ ਉਹ 5 ਸ਼ਬਦ ਚੌਂਕੀਆਂ ਹਨ। ਸੁਬਾ ਅੰਮ੍ਰਿਤ ਵੇਲੇ ਆਸਾ ਜੀ ਦੀ ਵਾਰ ਦੀ ਚੌਂਕੀ, ਫਿਰ ਦੁਬਾਰਾ ਬਿਲਾਵਲ ਦੇ ਰਾਗ ਦੀ ਚੌਂਕੀ ਹੈ, ਫਿਰ ਇਸੇ ਤਰ੍ਹਾਂ ਕਿਦਾਰੇ ਰਾਗ ਦੀ ਚੌਂਕੀ, ਕਲਿਆਣ ਦੀ ਚੌਂਕੀ, ਸੋਦਰ ਦੀ ਚੌਂਕੀ, ਇਹਦਾ 5 ਚੌਂਕੀਆਂ ਗੁਰੂ ਘਰ ਵਿਚ ਸ਼ਬਦਾਂ ਦੀਆਂ ਗਾਇਨ ਕੀਤੀਆਂ ਜਾਂਦੀਆਂ। ਆਸਾ ਜੀ ਦੀ ਵਾਰ ਤੋਂ ਬਾਅਦ ਜਦੋਂ ਸਵੇਰੇ ਲੋ ਲੱਗ ਜਾਂਦੀ ਹੈ, ਦਿਨ ਚੜ ਜਾਂਦਾ ਹੈ, ਤੇ ਉਸ ਵਕਤ ਜਿਹੜੀ ਚੌਂਕੀ ਸ਼ਬਦ ਦੀ ਗਾਇਨ ਕੀਤੀ ਜਾਂਦੀ ਉਹ ਬਿਲਾਵਲ ਰਾਗ ਦੀ ਚੌਂਕੀ ਹੈ। ਭਾਈ ਸੱਧੂ ਤੇ ਮੱਧੂ ਨੇ ਸਤਿਗੁਰਾਂ ਦੇ ਦਰਬਾਰ ਵਿਚ ਬਿਲਾਵਲ ਰਾਗ ਦੀ ਚੌਂਕੀ ਗਾਇਨ ਕੀਤੀ ਹੈ।
ਭੋਗ ਪਾਏ ਅਰਦਾਸੀ ਉਚਾਰ।
ਬਿਲਾਵਲ ਰਾਗ ਦੀ ਚੌਂਕੀ ਗਾਇਨ ਕਰਕੇ, ਬਿਲਾਵਲ ਦੀ ਚੌਂਕੀ ਦਾ ਮਤਲਬ ਹੈ ਵੀ ਉਹਦੇ ਚ ਬਿਲਾਵਲ ਰਾਗ ਹੀ ਪੜਨਾ। ਅੱਜ ਕੱਲ ਤਾਂ ਰਾਗੀ ਸਿੰਘਾਂ ਨੇ ਕੀਰਤਨ ਦੀ ਜਿਹੜੀ ਸ਼ੈਲੀ ਆ ਉਹ ਬਦਲ ਦਿੱਤੀ। ਪੁਰਾਣੇ ਕੀਰਤਨੀਏ ਜਿਹੜੇ ਨੇ, ਜੇ ਬਿਲਾਵਲ ਦੀ ਚੌਂਕੀ ਹੈ ਤਾਂ ਉਹਦੇ ਚ ਬਿਲਾਵਲ ਰਾਗ ਦੇ ਸ਼ਬਦ ਪੜਨੇ, ਬਿਲਾਵਲ ਦੀ ਚੌਂਕੀ ਪੜਨੀ। ਹੁਣ ਬਿਲਾਵਲ ਦੀ ਚੌਂਕੀ ਸਾਰੀ ਨਿਕਲ ਜਾਂਦੀ, ਬਿਲਾਵਲ ਗਾਉਂਦੇ ਹੀ ਨਹੀਂ। ਤੇ ਇਹ ਰਾਗੀ ਸਿੰਘਾਂ ਨੂੰ ਵੀ ਖਿਆਲ ਰੱਖਣਾ ਚਾਹੀਦਾ ਵੀ ਜਿਹੜੇ ਰਾਗ ਦੀ ਚੌਂਕੀ ਹੋਵੇ ਉਹਦੇ ਵਿਚ ਉਹ ਰਾਗ ਗਾਇਨ ਕੀਤਾ ਜਾਏ। ਤੋ ਇਹਨਾਂ ਨੇ ਬਿਲਾਵਲ ਰਾਗ ਦੀ ਚੌਂਕੀ ਗਾਇਨ ਕੀਤੀ ਹੈ, ਸਮਾਪਤੀ ਹੋਈ ਹੈ, ਭੋਗ ਪਾਏ ਹਨ।
ਪਿੱਛੇ ਸਿੰਘਨ ਬੇਨਤੀ ਕੀਨ।
ਜਦੋਂ ਕੀਰਤਨ ਦੀ ਸਮਾਪਤੀ ਹੋ ਗਈ ਫਿਰ ਗੁਰੂ ਸਾਹਿਬ ਦੇ ਦਰਬਾਰ ਵਿਚ ਵਿਚਾਰ ਹੁੰਦੀ ਸੀ, ਸਿੰਘਾਂ ਦੀ ਕਲਗੀ ਧਰ ਨਾਲ ਵਿਚਾਰ ਹੁੰਦੀ ਸੀ। ਤੋ ਸਿੰਘਾਂ ਨੇ ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਬੇਨਤੀ ਕੀਤੀ।
ਸਕਲ ਕਲਾ ਸਮਰੱਤ ਪਰਬੀਨ।
ਕਹਿਣ ਲੱਗੇ ਸਤਿਗੁਰੂ ਜੀ, ਤੁਸੀਂ ਸਰਬ ਕਲਾ ਸਮਰੱਥ ਹੋ, ਸਰਬ ਕਲਾ ਸੰਪੂਰਨ ਹੋ।
ਕਲ ਮੈਂ ਕਰਿਓ ਖਾਲਸਾ ਬੀਰ।
ਆਪ ਜੀ ਨੇ ਕਲਯੁਗ ਦੇ ਇਸ ਘੋਰ ਸਮੇਂ ਵਿਚ ਬੀਰ ਪੰਥ ਖਾਲਸੇ ਦੀ ਸਾਜਨਾ ਕੀਤੀ। ਬੜਾ ਤੇਜਸਵੀ, ਬੜਾ ਪ੍ਰਚੰਡ ਬਲੀ ਖਾਲਸਾ ਆਪ ਜੀ ਨੇ ਸਾਜਿਆ ਹੈ।
ਸਭ ਤੇ ਉੱਤਮ ਗੁਣੀ ਗਹੀਰ।
ਔਰ ਆਪ ਜੀ ਦਾ ਇਹ ਖਾਲਸਾ ਸਭ ਤੋਂ ਉੱਤਮ ਹੈ। ਗੁਰੂ ਕਾ ਖਾਲਸਾ ਸਭ ਤੋਂ ਉੱਤਮ ਹੈ। ਮਹਾਰਾਜ ਜੀ ਨੇ ਆਪ ਇਹ ਬਚਨ ਕਹੇ ਨੇ, ਦਹੂ ਪੰਥ ਮੈਂ ਕਪਟ ਵਿਦਿਆ ਚਲਾਨੀ, ਬਹੁਰ ਤੀਸਰਾ ਪੰਥ ਕੀਜੈ ਪ੍ਰਧਾਨੀ। ਗੁਰੂ ਕਾ ਖਾਲਸਾ ਦੋਵਾਂ ਧਰਮਾਂ ਤੋਂ ਨਿਰਾਲਾ, ਵੱਖਰਾ ਤੇ ਉੱਤਮ ਹੈ, ਸ੍ਰੇਸ਼ਟ ਹੈ। ਦੁਨੀਆਂ ਦੇ ਜਿੰਨੇ ਪੰਥ ਨੇ, ਖਾਲਸਾ ਜੀ ਉਹਨਾਂ ਸਾਰਿਆਂ ਤੋਂ ਸ੍ਰੇਸ਼ਟ, ਸਾਰਿਆਂ ਤੋਂ ਸਰਵੋਤਮ ਪੰਥ ਗੁਰੂ ਖਾਲਸਾ ਪੰਥ ਹੈ। ਸਤਿਗੁਰਾਂ ਦੇ ਖਾਲਸੇ ਤੋਂ ਉੱਤਮ ਕੋਈ ਪੰਥ ਨਹੀਂ ਹੈ। ਬੜੇ ਪੰਥ ਨੇ ਆ ਦੁਨੀਆਂ ਵਿਚ, ਕਿੰਨੇ ਪੰਥ ਨੇ, ਸਾਰੇ ਆਪੋ ਆਪਣੀ ਥਾਂ ਤੇ ਮੁਬਾਰਕ ਨੇ, ਪਰ ਖਾਲਸੇ ਪੰਥ ਜਿਹਾ ਪੰਥ ਦੁਨੀਆਂ ਚ ਕੋਈ ਨਹੀਂ। ਸਿੰਘ ਕਹਿ ਰਹੇ ਨੇ, ਮਹਾਰਾਜ ਆਪ ਜੀ ਨੇ ਖਾਲਸਾ ਪੰਥ ਸਾਜਿਆ ਜਿਹੜਾ ਦੁਨੀਆਂ ਦੇ ਸਾਰੇ ਮਤਾਂ ਚੋਂ, ਸਾਰੇ ਪੰਥਾਂ ਚੋਂ ਸ੍ਰੇਸ਼ਟ ਤੇ ਸਰਵੋਤਮ ਹੈ।
ਗੋਏਰਾ ਸਰਬ ਸ਼ਿਰੋਮਣ ਖਾਲਸਾ, ਰਚਿਓ ਪੰਥ ਸੁਖਦਾਏ।
ਸਾਰਿਆਂ ਚੋਂ ਸ਼ਿਰੋਮਣੀ, ਸੁਖ ਦੇਣ ਵਾਲਾ ਪੰਥ ਖਾਲਸਾ ਪੰਥ ਆਪ ਜੀ ਨੇ ਸਾਜਿਆ। ਦਸਵੇਂ ਪਾਤਸ਼ਾਹ, ਇਹ ਤੁਹਾਡਾ ਸਾਜਿਆ ਹੋਇਆ ਪੰਥ ਹੈ।
ਬਿਨ ਇੱਕ ਗੰਦੇ ਧੂਮ ਤੇ ਜਗ ਮੈਂ ਅਧਿਕ ਸੁਆਏ।
ਗੰਦੇ ਧੂਮ ਤੋਂ ਨਿਰਾਲਾ ਹੈ ਇਹ ਪੰਥ। ਗੰਦਾ ਧੂਮ ਕਹਿੰਦੇ ਨੇ ਤਮਾਕੂ ਦਾ ਧੂੰਆਂ, ਇਸ ਤਮਾਕੂ ਦੇ ਧੂੰਏ ਤੋਂ ਨਿਰਾਲਾ ਹੈ ਇਹ ਪੰਥ। ਦੁਨੀਆਂ ਦੇ ਹੋਰ ਪੰਥਾਂ ਦੇ ਵਿੱਚ ਉਹ ਤੰਬਾਕੂ ਦੀ ਵਰਤੋਂ ਕੀਤੀ ਜਾਂਦੀ ਹੈ, ਚਾਹੇ ਉਹ ਮੁਸਲਮਾਨ ਨੇ ਚਾਹੇ ਉਹ ਹਿੰਦੂ ਨੇ, ਪਾਨਾਂ ਦੇ ਵਿੱਚ ਤੰਬਾਕੂ ਮਿਲਾ ਮਿਲਾ ਕੇ ਵੀ ਉਹਦਾ ਸੇਵਨ ਕਰਦੇ ਨੇ, ਧੂੰਆਂ ਪੀਂਦੇ ਨੇ, ਹੁੱਕੇ ਪੀਂਦੇ ਨੇ, ਉਹ ਬੜੀ ਸ਼ਾਨ ਸਮਝਦੇ ਨੇ ਤੰਬਾਕੂ ਪੀਣ ਵਿੱਚ। ਪਿੱਛੇ ਜੀ ਮੈਨੂੰ ਇੱਕ ਮੁਸਲਮਾਨ ਵੀਰ ਮਿਲਿਆ ਤੇ ਉਹ ਇੱਕ ਮਕਤਬ ਦੇ ਵਿੱਚ ਮੁਸਲਮਾਨ ਬੱਚਿਆਂ ਨੂੰ ਕੁਰਾਨ ਪੜਾਉਂਦਾ ਸੀ, ਆਲਮ ਫਾਜ਼ਲ ਮੁਸਲਮਾਨ ਸੀ। ਮੈਂ ਉਹਨੂੰ ਪੁੱਛ ਲਿਆ ਵੀ ਤੁਹਾਡੇ ਧਰਮ ਦੇ ਵਿੱਚ ਤੰਬਾਕੂ ਦਾ ਜਿਹੜਾ ਸੇਵਨ ਹੈ ਉਹ ਤੁਸੀਂ ਕਿਸ ਤਰ੍ਹਾਂ ਦਾ ਮੰਨਦੇ ਹੋ? ਕਹਿੰਦੇ ਜੀ ਸਾਡੇ ਧਰਮ ਚ ਸ਼ਰਾਬ ਜਿਹੜੀ ਪੀਣੀ ਉਹ ਸਭ ਤੋਂ ਵੱਡਾ ਗੁਨਾਹ ਹਰਾਮ ਹੈ, ਪਰ ਤੰਬਾਕੂ ਜਿਹੜਾ ਉਹ ਸਾਡੇ ਧਰਮ ਦੇ ਵਿੱਚ ਉਹਦਾ ਅਸੀਂ ਸੇਵਨ ਕਰ ਸਕਦੇ ਹਾਂ, ਪਾਨ ਆਦਿਕ ਦੇ ਵਿੱਚ ਅਸੀਂ ਤੰਬਾਕੂ ਲੈ ਲੈਂਦੇ ਹਾਂ। ਏਦਾਂ ਹਿੰਦੂਆਂ ਦੇ ਵਿੱਚ ਵੀ ਬਹੁਤ ਸਾਰੇ ਲੋਕ ਨੇ ਜਿਹੜੇ ਤੰਬਾਕੂ ਦਾ ਸੇਵਨ ਕਰਦੇ ਨੇ, ਪਰ ਖਾਲਸਾ ਪੰਥ ਜਿਹੜਾ ਨਿਰਾਲਾ ਪੰਥ ਮਹਾਰਾਜ ਜੀ ਨੇ ਸਾਜਿਆ ਇਹ ਗੰਦੇ ਧੂਮ ਤੋਂ ਨਿਰਾਲਾ ਹੈ। ਜਿਹੜਾ ਸਿੰਘਾਂ ਦੇ ਘਰਾਂ ਵਿੱਚ ਜਨਮ ਲੈ ਕੇ ਮੂੰਹ ਮੱਥਾ ਮੁੜਾ ਕੇ ਤੰਬਾਕੂ ਦਾ ਸੇਵਨ ਕਰਦਾ ਉਹ ਸਿੰਘ ਦਾ ਬੱਚਾ ਨਹੀਂ ਹੋ ਸਕਦਾ, ਉਹ ਸਿੱਖ ਦਾ ਬੱਚਾ ਨਹੀਂ ਹੋ ਸਕਦਾ। ਖਾਲਸੇ ਪੰਥ ਦੇ ਵਿੱਚ ਸਭ ਤੋਂ ਵੱਡੀ ਬੱਜਰ ਕੁਰੈਤ, ਚਾਰ ਬੱਜਰ ਕੁਰੈਤਾਂ ਚੋਂ ਤੰਬਾਕੂ ਦਾ ਸੇਵਨ ਹੈ, ਇਹ ਨਹੀਂ ਬਖਸ਼ਿਆ ਜਾ ਸਕਦਾ। ਤੇ ਮਹਾਰਾਜ ਜੀ ਨੂੰ ਸਿੰਘ ਕਹਿ ਰਹੇ ਨੇ ਆਪ ਜੀ ਨੇ ਸ਼ਰਬ ਸ਼੍ਰੋਮਣੀ ਖਾਲਸਾ ਪੰਥ ਸਾਜਿਆ ਹੈ, ਇੱਕ ਬਿਨ ਗੰਦੇ ਧੂਮ ਤੇ ਗੰਦੇ ਧੂੰਆਂ, ਇਹ ਗੰਦਾ ਧੂੰਆਂ ਹੀ ਹੈ ਨਾ ਜਿਹੜਾ ਸਾਡੇ ਸਮਾਜ ਨੂੰ ਮੈਲਾ ਕਰਦਾ, ਗੰਦਾ ਧੂੰਆਂ ਹੀ ਹੈ ਨਾ। ਜਾਨਵਰ ਨਹੀਂ ਪੀਂਦੇ, ਪਸ਼ੂ ਨਹੀਂ ਪੀਂਦੇ ਇਹਨੂੰ, ਪਰ ਬੰਦਾ ਪੀਵੀ ਜਾਂਦਾ, ਬੰਦਾ ਫੂਕੀ ਜਾਂਦਾ। ਔਰ ਪਹਿਲਾਂ ਸਾਡੇ ਪੰਜਾਬ ਦੀ ਧਰਤੀ ਬਚੀ ਹੋਈ ਸੀ ਇਸ ਗੰਦੇ ਧੂੰਏ ਤੋਂ, ਹੁਣ ਤਾਂ ਸਾਡਿਆਂ ਬਾਜ਼ਾਰਾਂ ਗਲੀਆਂ ਦੇ ਵਿੱਚੋਂ ਸਿਗਰਟਾਂ ਬੀੜੀਆਂ ਪੀ ਪੀ ਕੇ ਧੂੰਆਂ ਸਾਡੇ ਮੂੰਹਾਂ ਦੇ ਕੋਲੋਂ ਦੀ ਮਾਰ ਮਾਰ ਕੇ ਫੂੰਕਾਂ ਲੰਘ ਲੰਘ ਜਾਂਦੇ ਨੇ। ਸਾਡਾ ਇੰਨਾ ਜ਼ਿਆਦਾ ਕਰੈਕਟਰ ਡਿੱਗ ਚੁੱਕਾ, ਅਸੀਂ ਵੀ ਇਹੋ ਜਿਹਾ, ਸਮਾਜ ਹੀ ਇਹੋ ਜਿਹਾ ਬਣ ਚੁੱਕਾ, ਵਰਤਾਰਾ ਹੀ ਇਹੋ ਜਿਹਾ ਬਣ ਚੁੱਕਾ। ਗੰਦੇ ਧੂੰਏ ਤੋਂ ਬਿਨਾਂ ਖਾਲਸਾ ਪੰਥ ਸਾਜਿਆ, ਇਹਦੇ ਵਿੱਚ ਜਗ ਮੈਂ ਅਧਿਕ ਸੁਹਾਏ। ਔਰ ਮਹਾਰਾਜ ਦਸਵੇਂ ਪਾਤਸ਼ਾਹ ਤੁਹਾਡਾ ਇਹ ਪੰਥ ਸਾਰੇ ਜਗਤ ਦੇ ਵਿੱਚ ਸਭ ਤੋਂ ਅਧਿਕ ਸ਼ੋਭਨੀਕ ਹੈ। ਜਿਤਨਾ ਸੁਭਾਈਮਾਨ ਆਪ ਜੀ ਦਾ ਪੰਥ ਹੈ ਦੁਨੀਆਂ ਦਾ ਹੋਰ ਕੋਈ ਪੰਥ ਨਹੀਂ।
ਪੁੱਛੈ ਪਰਮ ਸੁਪਰੇਮ ਕਰ ਰੈਨੀ ਕੋ ਬਿਰ ਤੰਤ।
ਸਿੱਖ ਪਰਮ ਪ੍ਰੇਮ ਨਾਲ ਪੁੱਛਦੇ ਨੇ ਮਹਾਰਾਜ ਜੀ ਕਿਰਪਾ ਕਰਕੇ ਆਪ ਜੀ ਸਾਨੂੰ ਰਹਿਣੀ ਦੱਸੋ, ਪੰਥ ਦੀ ਰਹਿਣੀ ਰਹਿਤ ਦੱਸੋ ਪੰਥ ਦੀ। ਮਹਾਰਾਜ ਕਿਉਂਕਿ ਖਾਲਸਾ ਜੀ ਰਹਿਤ ਆਪਾਂ ਸਾਰੀ ਜ਼ਿੰਦਗੀ ਸਿੱਖਦੇ ਰਹੀਏ ਤਾਂ ਵੀ ਰਹਿਤ ਨਹੀਂ ਖਤਮ ਹੁੰਦੀ। ਇਹ ਨਹੀਂ ਕਿ ਅਸੀਂ ਜੇ ਇੱਕ ਰਹਿਤ ਮਰਿਆਦਾ ਦੀ ਕਾਪੀ ਪੜ੍ਹ ਲਈ ਤੇ ਉਹਦੇ ਨਾਲ ਸਾਨੂੰ ਰਹਿਤ ਆ ਜਾਣੀ ਹੈ। ਅਸਲ ਰਹਿਤ ਦਾ ਪਤਾ ਲੱਗਦਾ ਜਦੋਂ ਅਸੀਂ ਪੰਥ ਵਿੱਚ ਵਿਚਰਦੇ ਹਾਂ, ਪੰਥ ਵਿੱਚ ਰਹਿ ਕੇ ਸਿੰਘਾਂ ਦੀ ਸੰਗਤ ਕਰਦਿਆਂ ਕਰਦਿਆਂ ਹੌਲੇ ਹੌਲੇ ਸਹਿਜੇ ਸਹਿਜੇ ਰਹਿਤ ਦਾ ਪਤਾ ਲੱਗਦਾ, ਤੇ ਉਹਨਾਂ ਸਿੰਘਾਂ ਦੀ ਸੰਗਤ ਦੇ ਵਿੱਚੋਂ ਰਹਿਣੀ ਦਾ ਪਤਾ ਲੱਗਦਾ ਵੀ ਇਹ ਵੀ ਰਹਿਤ ਹੈ, ਇਹ ਵੀ ਰਹਿਤ ਹੈ। ਤੋ ਦਸਵੇਂ ਪਾਤਸ਼ਾਹ ਨੂੰ ਸਿੰਘ ਕਹਿੰਦੇ ਮਹਾਰਾਜ ਜੀ ਆਪ ਜੀ ਕਿਰਪਾ ਕਰਕੇ ਸਾਨੂੰ ਰਹਿਣੀ ਦੱਸੋ।
ਤਿਸ ਕੋ ਦੇਵੈ ਕਿਮਰੈ ਕੈਸੇ ਵਰਤੈ ਸੰਤ।
ਮਹਾਰਾਜ ਜੀ ਅਸੀਂ ਕਿਸ ਨੂੰ ਦਾਨ ਕਰੀਏ, ਖਾਲਸਾ ਦਾਨ ਕਿਸ ਨੂੰ ਕਰੇ, ਔਰ ਕਿਸ ਤਰ੍ਹਾਂ ਰਹੇ ਖਾਲਸਾ, ਕਿਸ ਤਰ੍ਹਾਂ ਸਿੰਘ ਰਹਿਣ, ਕੈਸੇ ਵਰਤੈ ਸੰਤ, ਕਿਸ ਪ੍ਰਕਾਰ ਦਾ ਸੰਤ ਜਿਹੜਾ ਉਹਦੇ ਨਾਲ ਕਿਸ ਤਰ੍ਹਾਂ ਦਾ ਵਰਤਾਰਾ ਵਰਤਣਾ, ਕਿਸ ਪ੍ਰਕਾਰ ਦੇ ਮਹਾਤਮਾ ਨੂੰ ਸੰਤ ਸਮਝ ਕੇ ਉਹਦੀ ਸੇਵਾ ਕਰਨੀ ਟਹਿਲ ਕਰਨੀ ਹੈ।
ਗੁਰੂ ਕਹੈ ਸੁਨ ਖਾਲਸਾ ਕਿਸ ਪਹੁਲੀ ਮੁਕਤ।
ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਖਾਲਸਾ ਜੀ ਸੁਣੋ, ਸਭ ਤੋਂ ਪਹਿਲਾਂ ਜਿਹੜਾ ਮੇਰਾ ਸਿੱਖ ਹੈ ਉਹ ਕੇਸਾ ਧਾਰੀ ਹੋਵੇ, ਫਿਰ ਦੂਜਾ ਪੌਲੀਆ ਹੋਵੇ, ਉਹਨੇ ਪੌਲ ਛਕੀ ਹੋਵੇ, ਜਿਹੜਾ ਕੇਸਾ ਧਾਰੀ ਵੀ ਹੋਵੇ ਔਰ ਪੌਲ ਵੀ ਛਕੀ ਹੋਵੇ। ਮਹਾਰਾਜ ਜੀ ਕਹਿੰਦੇ ਉਹ ਮੁਕਤ ਹੀ ਮੁਕਤ ਹੈ, ਉਹ ਮੁਕਤ ਹੈ ਜਿਹੜਾ ਕੇਸਾ ਧਾਰੀ ਹੋਵੇ ਔਰ ਜਿਸ ਨੇ ਪੌਲ ਛਕੀ ਹੋਵੇ।
ਖੰਡੇ ਕੀ ਸਭ ਤੇ ਬਲੀ ਕੈ ਚਰਨਨ ਕੀ ਜੁਗਤ।
ਖੰਡੇ ਦੀ ਪੌਲ ਜਿਹੜੀ ਆ ਉਹ ਸਭ ਤੋਂ ਉੱਤਮ ਹੈ, ਖੰਡੇ ਦੀ ਪੌਲ ਜਿਹੜੀ ਆ ਉਹ ਸਭ ਤੋਂ ਸ੍ਰੇਸ਼ਟ ਹੈ। ਤੇ ਕਈਆਂ ਨੇ ਖੰਡੇ ਦੀ ਪੌਲ ਨਹੀਂ ਛਕੀ, ਉਹ ਚਰਨ ਪੌਲ ਛਕਦੇ ਨੇ। ਮਹਾਰਾਜ ਜੀ ਕਹਿੰਦੇ ਉਹ ਵੀ ਉੱਤਮ ਨੇ, ਪਰ ਚਰਨ ਪੌਲ ਵਾਲੇ ਨੂੰ ਵੀ ਖੰਡੇ ਦੀ ਪੌਲ ਛਕਣੀ ਪੈਂਦੀ ਹੈ। ਜਿਹਨੇ ਚਰਨ ਪੌਲ ਛਕੀ ਹੈ ਉਹਨੂੰ ਵੀ ਖੰਡੇ ਦੀ ਪੌਲ ਛਕਣੀ ਪੈਂਦੀ। ਇਸ ਕਰਕੇ ਚਰਨ ਪੌਲੀਆ ਵੀ ਮੁਕਤ ਹੈ, ਪਰ ਉਹਨੂੰ ਖੰਡੇ ਦੀ ਪੌਲ ਛਕਣੀ ਪਵੇਗੀ।
ਯੁਗ ਯੁਗ ਮੈਂ ਹਮ ਅਵਸਰ ਆਪਣੇ ਭਗਤਨ ਕਾਜ।
ਮਹਾਰਾਜ ਜੀ ਕਹਿੰਦੇ ਮੈਂ ਹਰ ਯੁਗ ਦੇ ਵਿਚ ਆਪਣੇ ਭਗਤਾਂ ਦੀ ਲੱਜਿਆ ਰੱਖਣ ਵਾਸਤੇ ਅਵਤਾਰ ਧਾਰਨਾ। ਗੁਰੂ ਰਾਮਦਾਸ ਸਾਹਿਬ ਦੇ ਬਚਨ ਆਪਾਂ ਰੋਜ਼ ਪੜ੍ਹਦੇ ਆ ਨਾ, ਹਰ ਯੁਗ ਯੁਗ ਭਗਤ ਉਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ। ਮਹਾਰਾਜ ਜੀ ਕਹਿੰਦੇ ਹਰ ਯੁਗ ਦੇ ਵਿਚ ਮੈਂ ਅਵਤਾਰ ਧਾਰਨਾ ਆਪਣੇ ਭਗਤਾਂ ਦੀ ਲਾਜ ਰੱਖਣ ਵਾਸਤੇ। ਜਿਵੇਂ ਭਗਵਾਨ ਕ੍ਰਿਸ਼ਨ ਨੇ ਵੀ ਕਿਹਾ ਨਾ ਗੀਤਾ ਵਿਚ, ਯਦਾ ਯਦਾ ਇਹ ਧਰਮਸਿਆ ਗਿਲਾਨੀ, ਜਿਵੇਂ ਜਿਵੇਂ ਧਰਮ ਤੇ ਗਿਲਾਨੀ ਆਉਂਦੀ ਆ ਮੈਂ ਤਿਵੇਂ ਤਿਵੇਂ ਹਰ ਯੁਗ ਦੇ ਵਿਚ ਅਵਤਾਰ ਧਾਰਨਾ। ਕਲਗੀਧਰ ਕਹਿੰਦੇ ਮੈਂ ਹਰ ਯੁਗ ਦੇ ਵਿਚ ਅਵਤਾਰ ਧਾਰਨਾ ਔਰ ਹਰ ਯੁਗ ਵਿਚ ਅਵਤਾਰ ਧਾਰ ਕੇ ਆਪਣੇ ਭਗਤਾਂ ਦੇ ਕਾਜ ਸਵਾਰਦਾ ਹਾਂ।
ਰਹਿਣੀ ਰਹਿ ਸੁਖਾਲਸਾ ਸੋ ਮੇਰੋ ਸਿਰ ਤਾਜ।
ਮਹਾਰਾਜ ਜੀ ਕਹਿੰਦੇ ਜਿਹੜਾ ਰਹਿਣੀ ਵਿਚ ਰਹੇ, ਰਹਿਤ ਬਹਿਤ ਦਾ ਧਾਰਨੀ ਹੋ ਕੇ ਰਹੇ, ਉਹੀ ਖਾਲਸਾ ਹੈ। ਖਾਲਸਾ ਕੌਣ ਹੈ? ਜਿਹੜਾ ਰਹਿਣੀ ਰੱਖੇ। ਤੇ ਮਹਾਰਾਜ ਜੀ ਕਹਿੰਦੇ ਜਿਹੜਾ ਰਹਿਣੀ ਰੱਖ ਕੇ ਖਾਲਸਾ ਹੈ ਉਹ ਮੇਰੇ ਸਿਰ ਦਾ ਤਾਜ ਹੈ। ਆਖੋ ਸਤਨਾਮ ਸ੍ਰੀ। ਵੇਖੋ ਦਸਵੇਂ ਪਾਤਸ਼ਾਹ ਰਹਿਤ ਰੱਖਣ ਵਾਲੇ ਸਿੰਘਾਂ ਦਾ ਕਿੰਨਾ ਸਤਿਕਾਰ ਕਰਦੇ ਨੇ। ਪਾਤਸ਼ਾਹ ਕਹਿੰਦੇ ਜਿਹੜਾ ਰਹਿਣੀ ਰੱਖਦਾ ਨਾ ਸਿੰਘ, ਉਹ ਮੇਰੇ ਸਿਰ ਦਾ ਤਾਜ ਹੈ। ਉਹ ਖਾਲਸਾ ਉਹ ਮੇਰੇ ਸਿਰ ਦਾ ਤਾਜ ਤੇ ਸਤਿਕਾਰ ਹੈ।
ਤਰੈ ਕੇਸ ਪਾਹੁਲ ਬਿਨਾ ਭੇਖੀ ਮੋਰਕ ਸਿੱਖ।
ਕਹਿੰਦੇ ਵੀ ਉਦਾਂ ਕੇਸ ਰੱਖ ਲੇ ਤੇ ਪੌਲ ਨਾ ਛਕੇ ਖੰਡੇ ਦੀ। ਕਹਿੰਦੇ ਉਹ ਭੇਖੀ ਹੈ, ਕੇਸ ਰੱਖ ਲੇ ਪੌਲ ਨਾ ਛਕੇ। ਆਖੇ ਜੀ ਮੇਰੇ ਕੋਲ ਰਹਿਤ ਨਹੀਂ ਰੱਖੀ ਜਾਣੀ। ਮਹਾਰਾਜ ਜੀ ਕਹਿੰਦੇ ਉਹ ਮੂਰਖ ਹੈ ਔਰ ਉਹ ਭੇਖੀ ਸਿੱਖ ਹੈ। ਉਹਨੇ ਭੇਖ ਤਾਂ ਰੱਖ ਲਿਆ ਸਿੱਖਾਂ ਵਾਲਾ, ਪਰ ਪੌਲ ਨਹੀਂ ਛਕੀ, ਖੰਡੇ ਬਾਟੇ ਦਾ ਅੰਮ੍ਰਿਤ ਨਹੀਂ ਛਕਿਆ। ਇਸ ਕਰਕੇ ਕਹਿੰਦੇ ਇਹੋ ਜਿਹਾ ਜਿਹੜਾ ਬੰਦਾ ਹੈ ਉਹ ਭੇਖੀ ਹੈ, ਉਹ ਮੂਰਖ ਹੈ।
ਮੇਰਾ ਦਰਸ਼ਨ ਨਹੀਂ ਤੇ ਪਾਪੀ ਤਿਆਗੇ ਸਿੱਖ।
ਮਹਾਰਾਜ ਜੀ ਕਹਿੰਦੇ ਭਾਈ ਉਹਨੂੰ ਮੇਰਾ ਦਰਸ਼ਨ ਨਹੀਂ ਹੋ ਸਕਦਾ ਜਿਹੜਾ ਕੇਵਲ ਤਾਂ ਕੇਵਲ ਉਦਾਂ ਰਹਿਤ ਰੱਖੀ ਜਾਵੇ। ਕਹਿੰਦਾ ਜੀ ਮੈਂ ਰਹਿਤ ਰੱਖੀ ਆ, ਅੰਮ੍ਰਿਤ ਨਹੀਂ ਛਕਿਆ। ਕਈ ਬੰਦੇ ਸਾਨੂੰ ਏਦਾਂ ਦੇ ਮਿਲਦੇ ਨੇ ਜਿਹੜੇ ਕਹਿੰਦੇ ਜੀ ਮੈਂ ਰਹਿਤ ਪੂਰੀ ਰੱਖੀ ਹੈ ਪਰ ਮੈਂ ਅੰਮ੍ਰਿਤ ਨਹੀਂ ਛਕਿਆ। ਮਹਾਰਾਜ ਜੀ ਉਹਨਾਂ ਨੂੰ ਭੇਖੀ ਕਹਿੰਦੇ ਨੇ, ਕਹਿੰਦੇ ਰਹਿਤ ਰੱਖੀ ਅੰਮ੍ਰਿਤ ਨਹੀਂ ਛਕਿਆ, ਉਹਦਾ ਕੀ ਮਤਲਬ? ਐਡਮਿਸ਼ਨ ਲਈ ਨਹੀਂ, ਪੜ੍ਹਾਈ ਕਰ ਰਿਹਾ, ਇਗਜ਼ਾਮ ਕਿਵੇਂ ਦੇਂਗਾ? ਇਗਜ਼ਾਮ ਦੇਣ ਵਾਸਤੇ ਪਹਿਲਾਂ ਐਡਮਿਸ਼ਨ ਤਾਂ ਲੈਣੀ ਪੈਣੀ ਹੈ ਨਾ। ਤੇ ਕਹਿੰਦੇ ਜਿਹੜਾ ਇਹੋ ਜਿਹਾ ਭੇਖੀ ਸਿੱਖ ਹੈ ਜਿਹੜਾ ਅੰਮ੍ਰਿਤ ਚਤਰ ਹੋਵੇ, ਜਿਹੜਾ ਕੇਵਲ ਤਾਂ ਕੇਵਲ ਰਹਿਤ ਬਾਹਰ ਦੀ ਰੱਖੀ ਹੋਵੇ, ਉਹਦਾ ਅੰਮ੍ਰਿਤ ਨਾ ਛਕਿਆ ਹੋਵੇ, ਮਹਾਰਾਜ ਜੀ ਕਹਿੰਦੇ ਉਹਨੂੰ ਮੇਰਾ ਦਰਸ਼ਨ ਨਹੀਂ ਹੁੰਦਾ। ਮੇਰਾ ਦਰਸ਼ਨ ਨਹੀਂ ਤਿਸ, ਉਹਨੂੰ ਮੇਰੇ ਦਰਸ਼ਨ ਨਹੀਂ ਹੁੰਦੇ। ਪਾਪੀ ਤਿਆਗੇ ਸਿੱਖ, ਕਹਿੰਦੇ ਇਹੋ ਜਿਹਾ ਜਿਹੜਾ ਪਾਪੀ ਮਨੁੱਖ ਹੈ ਗੁਰੂ ਕਾ ਸਿੱਖ, ਉਹਦਾ ਤਿਆਗ ਕਰ ਦੇਵੇ ਇਹੋ ਜੇ ਭੇਖੀ ਦਾ। ਇਹੋ ਜੇ ਭੇਖੀ ਦੀ ਸੰਗਤ ਗੁਰੂ ਕੇ ਸਿੱਖ ਨੇ ਨਹੀਂ ਕਰਨੀ।
ਇੱਕ ਮਜਬ ਰਹਿਣਾ ਬਲਾ ਦੋ ਮੈਂ ਰਹਿਣਾ ਕੋਈ।
ਕਹਿੰਦੇ ਮਜਬ ਇੱਕ ਦਾ ਹੋਣਾ ਚਾਹੀਦਾ, ਦੋ ਦੇ ਵਿਚ ਜਿਹੜਾ ਰਹੇ ਉਹ ਕੋਈ ਭਲਾ ਹੁੰਦਾ? ਇਧਰ ਵੀ ਪੈਰ ਰੱਖੇ ਇਧਰ ਵੀ ਪੈਰ ਰੱਖੇ, ਦੋ ਬੇੜੀਆਂ ਦਾ ਸਵਾਰ ਬੰਦਾ ਕਦੇ ਕਿਤੇ ਤਰ ਸਕਦਾ? ਦੇਖਿਆ ਜਿਹੜਾ ਕਹੇ ਮੈਂ ਰਹਿਤ ਵੀ ਰੱਖੀ ਆ ਖੰਡੇ ਦੀ, ਪੌਲ ਵੀ ਨਹੀਂ ਛਕੀ, ਉਹ ਤਾਂ ਦੋ ਬੇੜੀਆਂ ਤੇ ਸਵਾਰ ਹੋ ਗਿਆ ਨਾ, ਇੱਕ ਦਾ ਤਾਂ ਨਾ ਬਣਿਆ। ਤੇ ਕਹਿੰਦੇ ਜਿਹੜਾ ਇੱਕ ਦਾ ਨਹੀਂ ਬਣਿਆ ਦੋ ਦਾ ਸਵਾਰ ਰਿਹਾ ਉਹ ਕਦੇ ਤਰ ਨਹੀਂ ਸਕਦਾ, ਉਹ ਕਦੇ ਮੁਕਤ ਨਹੀਂ ਹੋ ਸਕਦਾ।
ਮੇਰੋ ਸਿੱਖ ਕਹਾਏ ਕਹਿ ਪਰ ਮੈਂ ਪਾਪੀ ਸੋਏ।
ਮਹਾਰਾਜ ਜੀ ਕਹਿੰਦੇ ਉਦਾਂ ਮੇਰਾ ਸਿੱਖ ਕਹਾਉਂਦਾ ਹੋਵੇ ਤੇ ਭਰਮ ਜਾਏ, ਹੋਵੇ ਸਿੱਖ ਤੇ ਭਰਮ ਜਾਏ। ਮਹਾਰਾਜ ਜੀ ਕਹਿੰਦੇ ਉਹ ਸਭ ਤੋਂ ਵੱਡਾ ਪਾਪੀ ਹੈ ਜਿਹੜਾ ਸਿੱਖ ਹੋ ਕੇ ਭਰਮ ਚ ਪੈ ਜਾਏ। ਸਿੱਖ ਦੇ ਅੰਦਰ ਸਤਿਗੁਰਾਂ ਨੇ ਭਰਮ ਰਹਿਣ ਹੀ ਨਹੀਂ ਦਿੱਤਾ, ਕਿਸੇ ਵੀ ਤਰ੍ਹਾਂ ਦਾ ਭਰਮ ਗੁਰਦੇਵ ਨੇ ਸਿੱਖ ਦੇ ਅੰਦਰ ਨਹੀਂ ਰਹਿਣ ਦਿੱਤਾ। ਅੱਜ ਅਸੀਂ ਨਿੱਕੀਆਂ ਨਿੱਕੀਆਂ ਗੱਲਾਂ ਤੇ ਭਰਮ ਕਰ ਬੈਠਦੇ ਹਾਂ। ਅਨੇਕਾਂ ਪ੍ਰਕਾਰ ਦੇ ਭਰਮ ਅਸੀਂ ਅੱਜ ਆਪਣੇ ਹਿਰਦਿਆਂ ਵਿਚ ਪਾਲੀ ਬੈਠੇ ਹਾਂ। ਇਹ ਨਹੀਂ ਹੋਣਾ ਚਾਹੀਦਾ, ਇਹ ਨਹੀਂ ਹੋਣਾ ਚਾਹੀਦਾ, ਇਹ ਨਹੀਂ ਹੋਣਾ ਚਾਹੀਦਾ। ਅਸਲੀ ਕੰਮ ਜਿਹੜਾ ਪਰਮੇਸ਼ਰ ਦੇ ਨਾਮ ਜਪਣ ਦਾ, ਉਹਦੀ ਗੱਲ ਹੀ ਨਹੀਂ ਕਰਦੇ। ਨਾਮ ਜਪਣ ਦੀ ਗੱਲ ਨਹੀਂ ਕਰਦੇ, ਬਾਕੀ ਜਿਹੜੇ ਹੋਰ ਅਨੇਕਾਂ ਪ੍ਰਕਾਰ ਦੇ ਭਰਮ ਨੇ ਉਹ ਅਸੀਂ ਆਪਣੇ ਹਿਰਦੇ ਵਿਚ ਪਾਲੀ ਬੈਠੇ। ਪਾਤਸ਼ਾਹ ਕਹਿੰਦੇ ਜਿਹੜਾ ਸਿੱਖ ਹੋ ਕੇ ਆਪਣੇ ਮਨ ਵਿਚ ਭਰਮ ਦੀ ਭਰਮ ਪਾਲੇ ਉਹ ਪਾਪੀ ਹੈ, ਉਹ ਸਿੱਖ ਨਹੀਂ ਹੈ।
ਤ੍ਰੈ ਪ੍ਰਕਾਰ ਮਮ ਸਿੱਖ ਸਹਿਜੀ ਚਲਨੀ ਖੰਡ।
ਮਹਾਰਾਜ ਜੀ ਕਹਿੰਦੇ ਮੇਰੇ ਤਿੰਨ ਤਰ੍ਹਾਂ ਦੇ ਸਿੱਖ ਨੇ। ਇਕ ਨੇ ਸਹਿਜ ਧਾਰੀ ਹੁੰਦੇ, ਉਹ ਵੀ ਕੇਸਾ ਧਾਰੀ ਨੇ। ਸਹਿਜ ਧਾਰੀ ਕਿਹਨੂੰ ਕਹਿੰਦੇ ਨੇ ਖਾਲਸਾ ਜੀ? ਜਿਹੜਾ ਇਕ ਗੁਰੂ ਦਾ ਨਿਸ਼ਚਾ ਰੱਖੇ ਤੇ ਗੁਰੂ ਕੀ ਬਾਣੀ ਨੂੰ ਆਪਣਾ ਇਸ਼ਟ ਮੰਨੇ, ਉਹਨੂੰ ਸਹਿਜਧਾਰੀ। ਸਹਿਜਧਾਰੀ ਦਾ ਮਤਲਬ ਇਹ ਨਹੀਂ ਹੁੰਦਾ ਜਿਹਨੇ ਕੇਸ ਕਟਾਏ ਹੋਣ ਉਹਨੂੰ ਵੀ ਆਪਾਂ ਅਕਸਰ ਸਹਿਜਧਾਰੀ ਕਹਿ ਦਿੰਦੇ ਹਾਂ। ਸਹਿਜਧਾਰੀ ਦਾ ਸਵਰੂਪ ਭਾਈ ਕਾਹਨ ਸਿੰਘ ਨਾਭੇ ਨੇ ਮਹਾਨ ਪੋਸ਼ ਗ੍ਰੰਥ ਵਿਚ ਦਿੱਤਾ ਹੋਇਆ। ਉਹਦੇ ਵਿਚ ਉਹਨਾਂ ਨੇ ਸਾਰੀਆਂ ਫੋਟੋਆਂ ਬਕਾਇਦਾ ਤਸਵੀਰਾਂ ਦਿੱਤੀਆਂ ਹੋਈਆਂ ਭਾਈ ਕਾਹਨ ਸਿੰਘ ਨਾਭੇ ਨੇ। ਸਹਿਜਧਾਰੀ ਦਾ ਸਰੂਪ ਕੀ ਹੈ, ਨਿਹੰਗ ਸਿੰਘ ਦਾ ਸਰੂਪ ਕੀ ਹੈ, ਇਕ ਫੌਜੀ ਸਿੰਘ ਦਾ ਰੂਪ ਕੀ ਹੈ, ਨਿਰਮਲੇ ਦਾ ਰੂਪ ਕੀ ਹੈ, ਉਦਾਸੀ ਦਾ ਰੂਪ ਕੀ ਹੈ, ਤੇ ਜਿਹੜੇ ਸੇਵਾ ਪੰਥੀ ਅੱਗੇ ਅੱਡਣ ਸ਼ਾਹੀਆਂ ਦਾ ਰੂਪ ਕੀ ਹੈ, ਸੇਵਾ ਪੰਥੀਆਂ ਦਾ ਰੂਪ, ਸਾਰੀਆਂ ਫੋਟੋਆਂ ਤਸਵੀਰਾਂ ਉਹਨਾਂ ਨੇ ਉਹ ਦਿੱਤੀਆਂ ਹੋਈਆਂ ਨੇ ਕਾਹਨ ਸਿੰਘ ਨਾਭੇ ਨੇ ਮਹਾਨ ਕੋਸ਼ ਗ੍ਰੰਥ ਵਿਚ। ਤੇ ਜਿਹੜੀ ਸਹਿਜਧਾਰੀ ਦੀ ਉਹਨਾਂ ਨੇ ਤਸਵੀਰ ਦਿੱਤੀ ਉਹ ਕੇਸਾ ਧਾਰੀ ਦਿੱਤੀ। ਸਹਿਜਧਾਰੀ ਦਾ ਮਤਲਬ ਹੈ ਜਿਹੜਾ ਗੁਰਬਾਣੀ ਨੂੰ ਆਪਣਾ ਇਸ਼ਟ ਮੰਨਦਾ ਔਰ ਗੁਰਬਾਣੀ ਦੇ ਆਸ਼ੇ ਮੁਤਾਬਕ ਜੀਵਦਾ। ਮਹਾਰਾਜ ਕਹਿੰਦੇ ਉਹ ਵੀ ਮੇਰਾ ਸਿੱਖ ਹੈ। ਦੂਜਾ ਚਰਨ ਪੌਲੀ ਹੈ, ਜਿਹਨੇ ਚਰਨ ਪੌਲ ਲਈ ਹੋਈ ਹੈ ਉਹ ਵੀ ਮੇਰਾ ਸਿੱਖ ਹੈ। ਤੀਜਾ ਜਿਹਨੇ ਖੰਡੇ ਦੀ ਪੌਲ ਛਕੀ ਹੈ, ਮਹਾਰਾਜ ਕਹਿੰਦੇ ਉਹ ਵੀ ਮੇਰਾ ਸਿੱਖ ਹੈ। ਏਦਾਂ ਇਹ ਤਿੰਨ ਪ੍ਰਕਾਰ ਦੇ ਮੇਰੇ ਸਿੱਖ ਹਨ। ਮਹਾਰਾਜ ਜੀ ਅੱਗੇ ਸਪਸ਼ਟ ਕਰ ਰਹੇ ਨੇ, ਮਹਾਰਾਜ ਕਹਿੰਦੇ ਜਿਹੜੇ ਤਿੰਨੇ ਨੇ ਨਾ, ਭਾਵੇਂ ਉਹ ਸਹਿਜ ਧਾਰੀ ਹੈ, ਭਾਵੇਂ ਉਹ ਚਰਨ ਪੌਲੀ ਹੈ, ਤੇ ਭਾਵੇਂ ਉਹਨੇ ਖੰਡੇ ਦੀ ਪੌਲ ਛਕੀ ਹੈ, ਮਹਾਰਾਜ ਜੀ ਕਹਿੰਦੇ ਹੋਣਗੇ ਤਿੰਨੇ ਕੇਸਾ ਧਾਰੀ, ਹੋਣਗੇ ਤਿੰਨੇ ਹੀ ਕੇਸਾ ਧਾਰੀ, ਤਿੰਨਾਂ ਦੇ ਸਿਰਾਂ ਦੇ ਉੱਤੇ ਕੇਸ ਹੋਣਗੇ।
ਜੋ ਪਈ ਮੇਰਾ ਸੋ ਜੋ ਰੱਖੇ ਰਹਿਤ।
ਮਹਾਰਾਜ ਜੀ ਕਹਿੰਦੇ ਜਿਹੜਾ ਮੇਰਾ ਹੈ ਨਾ, ਮੇਰਾ ਕਲਗੀਧਰ ਕਹਿੰਦੇ ਜਿਹੜਾ ਮੇਰਾ ਹੈ ਉਹ ਰਹਿਤ ਰੱਖੇ। ਦਸਵੇਂ ਪਾਤਸ਼ਾਹ ਕਹਿੰਦੇ ਆਪਾਂ ਕਹਿ ਤੇ ਦਿੰਨੇ ਆ, ਕਹਿੰਦੇ ਆ, ਕਹਿੰਦੇ ਕਲਗੀਧਰ ਦੇ ਆ ਅਸੀਂ। ਮਹਾਰਾਜ ਕਹਿੰਦੇ ਜੇ ਮੇਰੇ ਹੋ ਨਾ ਤੇ ਫਿਰ ਰਹਿਤ ਰੱਖੋ। ਮੇਰਾ ਤਾਂ ਉਹੀ ਹੈ ਜਿਹੜਾ ਰਹਿਤ ਰੱਖੇ, ਜਿਹੜਾ ਰਹਿਤ ਨਹੀਂ ਰੱਖਦਾ ਉਹ ਤਾਂ ਮੇਰਾ ਹੋ ਹੀ ਨਹੀਂ ਸਕਦਾ। ਰਹਿਣ ਹੀ ਰਹੇ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸ ਘਰ ਚੇਰਾ। ਜਿਹੜਾ ਰਹਿਤ ਰੱਖੇ ਉਹ ਮੇਰਾ ਸਿੱਖ ਹੈ, ਜਿਹੜਾ ਰਹਿਤ ਹੀ ਨਾ ਰੱਖੇ ਉਹ ਮੇਰਾ ਕਾਹਦਾ ਹੋਇਆ। ਮੇਰਾ ਤਾਂ ਉਹੀ ਹੈ ਜਿਹੜਾ ਰਹਿਤ ਰੱਖੇ, ਗੁਰੂ ਦੀ ਆਗਿਆ ਵਿਚ ਰਹੇ। ਰਹਿਤ ਇਹ ਵੀ ਹੈ ਕਿ ਗੁਰੂ ਦਾ ਜਿਹੜਾ ਹੁਕਮ ਹੈ ਉਹਦੇ ਵਿਚ ਨਿਸ ਦਿਨ ਰਾਤ ਦਿਨ ਉਹਦੇ ਵਿਚ ਰਹੇ, ਗੁਰੂ ਕੀ ਆਗਿਆ ਵਿਚ, ਹੁਕਮ ਦੇ ਵਿਚ ਹਰ ਵੇਲੇ ਸਤਿਗੁਰਾਂ ਦੇ ਹੁਕਮ ਵਿਚ ਵਰਤਦਾ ਸਿੱਖ, ਗੁਰੂ ਦੇ ਹੁਕਮ ਤੋਂ ਬਾਹਰ ਨਹੀਂ ਚੱਲਦਾ। ਗੁਰੂ ਕਾ ਸਿੱਖ ਹਰ ਵੇਲੇ ਗੁਰੂ ਦੇ ਹੁਕਮ ਚ ਵਰਤਦਾ ਹੈ, ਗੁਰੂ ਕੀ ਆਗਿਆ ਵਿਚ ਵਰਤਦਾ ਹੈ।
ਰਾਤ ਤੇ ਕਰੇ ਇਸ਼ਨਾਨ।
ਹੁਣ ਕੀ ਹੈ ਰਹਿਤ, ਪੈਰ ਰਾਤ ਰਹਿੰਦਿਆਂ ਅੰਮ੍ਰਿਤ ਵੇਲੇ ਉੱਠ ਕੇ ਗੁਰੂ ਕਾ ਸਿੱਖ ਤਿਆਰ ਉਬਰ ਤਿਆਰ ਹੋ ਜਾਂਦਾ, ਇਸ਼ਨਾਨ ਪਾਨ ਕਰਦਾ। ਗੁਰਬਾਣੀ ਵਿਚ ਸਾਹਿਬ ਨੇ ਅੰਮ੍ਰਿਤ ਵੇਲੇ ਉੱਠਣ ਦੀ ਸਾਨੂੰ ਖਾਸ ਕਰਕੇ ਤਾਕੀਦ ਕੀਤੀ। ਅੱਜ ਪਤਾ ਕੀ ਪ੍ਰਚਾਰ ਕਰਦੇ ਨੇ ਸਾਡੇ ਵਿਦਵਾਨ, ਸਾਨੂੰ ਆਲਸੀ ਦਲਿਦਰੀ ਬਣਾਉਣ ਵਾਸਤੇ ਵੀ ਸੂਰਜ ਚੜੇ ਉੱਠਿਆ ਕਰੋ। ਕਹਿੰਦੇ ਜੀ ਜਦੋਂ ਬਾਣੀ ਪੜੋ ਉਦੋਂ ਹੀ ਅੰਮ੍ਰਿਤ ਵੇਲਾ ਹੈ। ਖਾਲਸਾ ਜੀ ਅੰਮ੍ਰਿਤ ਵੇਲਾ ਤਾਂ ਅੰਮ੍ਰਿਤ ਵੇਲਾ ਹੀ ਹੈ, ਜਿਹੜਾ ਬ੍ਰਹਮ ਮਹੂਰਤ ਹੈ ਉਹ ਪਹਿਰ ਰਾਤ ਰਹਿੰਦੇ ਅੰਮ੍ਰਿਤ ਵੇਲਾ ਹੀ ਹੈ। ਤੇ ਸਾਡੇ ਪ੍ਰਚਾਰਕਾਂ ਨੇ ਆਪ ਉੱਠਣਾ ਨਹੀਂ ਹੁੰਦਾ ਤੇ ਏਦਾਂ ਦਾ ਪ੍ਰਚਾਰ ਕਰਨ ਲੱਗ ਪਏ ਆਪਣੇ ਸੁੱਖ ਸਹੂਲਤਾਂ ਵਾਸਤੇ। ਪਹਿਰ ਰਾਤ ਰਹਿੰਦੇ ਅੰਮ੍ਰਿਤ ਵੇਲੇ ਉੱਠਣਾ, ਮਹਾਰਾਜ ਜੀ ਦਾ ਗੁਰਬਾਣੀ ਦਾ ਪ੍ਰਤੱਖ ਵਚਨ ਹੈ ਨਾ, ਪਿਛਲ ਰਾਤ ਨਾ ਜਾਗਿਓ ਜੀਵ ਦੜੋ ਮਿਓਏ, ਦਾ ਅਰਥ ਕੀ ਕਰੋਗੇ? ਪਹਿਲੇ ਪਹਿਰ ਹੈ ਫੁੱਲੜਾ ਫਲ ਪੀ ਪੱਛਾ ਰਾਤ, ਜੋ ਜਾਗਨ ਲਹਨ ਸੇ ਸਾਈ ਕੰਨੋ ਦਾਤ, ਇਹਦਾ ਅਰਥ ਕੀ ਕਰੋਗੇ? ਇਹ ਅੰਮ੍ਰਿਤ ਵੇਲੇ ਉੱਠਣ ਦਾ ਹੀ ਹੁਕਮ ਹੈ। ਇਸ ਕਰਕੇ ਮਹਾਰਾਜ ਜੀ ਗੁਰੂ ਕਲਗੀਧਰ ਕਹਿੰਦੇ, ਜਿਹੜਾ ਮੇਰਾ ਸਿੱਖ ਹੈ ਉਹ ਰਹਿਤ ਰੱਖੇ, ਪਹਿਰ ਰਾਤ ਰਹਿੰਦਿਆਂ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰੇ।
ਕੁਝ ਸੰਜਮ ਸੋਹੇ ਸਵਦਾਨ,
ਕੁਝ ਸੰਜਮਤਾ ਸੋਚ ਵੀ ਰੱਖੇ ਤੇ ਸੰਜਮ ਵੀ ਰੱਖੇ। ਸੰਜਮ ਕਹਿੰਦੇ ਨੇ ਮਰਿਆਦਾ ਨੂੰ, ਸੋਚ ਵੀ ਰੱਖੇ। ਸੋਚਦਾ ਮਤਲਬ, ਸੋਚਦਾ ਮਤਲਬ ਸੁਚਮਤਾ ਹੀ ਰੱਖਣੀ, ਸੋਚਦਾ ਪਹਿਰਾ ਰੱਖਣਾ। ਆਮ ਕਰਕੇ ਅੱਜ ਸਾਨੂੰ ਜੇ ਕੋਈ ਸੋਚ ਰੱਖਦਾ, ਕਹਿੰਦੇ ਜੀ ਤਾਂ ਬਾਹਮਣਵਾਦ ਕਰ ਰਿਹਾ। ਇਹ ਦੱਸੋ ਵੀ ਸੁਚਮਤਾ ਕੱਲੀ ਬਾਹਮਣਾਂ ਨੂੰ ਰੱਖਣ ਦਾ ਹੀ ਹੁਕਮ ਹੈ? ਵੀ ਉਹੀ ਸੁੱਚੇ ਰਹਿ ਸਕਦੇ ਨੇ, ਅਸੀਂ ਮੈਲੇ ਕੁਚੈਲੇ ਜੂਠੇ ਜਾਠੇ ਬਣ ਕੇ ਰਹੀਏ, ਕੀ ਇਹ ਸਿੱਖੀ ਹੈ? ਠੀਕ ਹੈ, ਉਹ ਗੱਲ ਵੱਖਰੀ ਹੈ ਕਿ ਦੁਨੀਆਂ ਵਿਚ ਕੋਈ ਵੀ ਜਗ੍ਹਾ ਸੁੱਚੀ ਨਹੀਂ ਹੈ, ਗੁਰਬਾਣੀ ਦਾ ਮਾਂ ਵਾਕ ਵੀ ਹੈ। ਪਰ ਅਸੀਂ ਸਰੀਰ ਦੀ ਕਿਰਿਆ ਕਰਕੇ ਹੱਥ ਤਾਂ ਧੋਨੇ ਆ ਨਾ। ਜੇ ਕੋਈ ਸਰੀਰ ਦੀ ਏਦਾਂ ਦੀ ਗੱਲ ਕਰਦੇ ਨਾ, ਏਦਾਂ ਦੇ ਕਈ ਪ੍ਰਚਾਰਕ ਹੈਣ ਜਿਹੜੇ ਪ੍ਰਚਾਰ ਕਰ ਰਹੇ ਨੇ, ਕਹਿੰਦੇ ਜੀ ਹੱਥ ਸੁੱਚੇ ਨਹੀਂ ਹੁੰਦੇ, ਤੇ ਫਿਰ ਜਦੋਂ ਸਰੀਰ ਦੀ ਕਿਰਿਆ ਕਰਕੇ ਆਉਂਦੇ ਨੇ ਉਦਾਂ ਹੀ ਬਹਿ ਕੇ ਰੋਟੀ ਖਾਇਆ ਕਰਨ, ਹੱਥ ਕਿਉਂ ਧੋਂਦੇ ਨੇ? ਹੱਥ ਕਿਹੜਾ ਸੁੱਚੇ ਹੁੰਦੇ ਨੇ? ਉਹ ਤਾਂ ਉਦਾਂ ਹੀ ਰਹਿਣੇ ਨੇ, ਚੰਮ ਹੈ, ਚਮੜਾ ਹੈ, ਚਮੜਾ ਸੁੱਚਾ ਹੁੰਦਾ ਹੀ ਨਹੀਂ। ਤੋ ਫਿਰ ਉਦੋਂ ਵੀ ਪਵਿੱਤਰਤਾ ਤਾਂ ਰੱਖਣੀ ਪੈਂਦੀ ਹੈ ਨਾ, ਸਰੀਰ ਦੀ ਇੱਕ ਕਿਰਿਆ ਹੈ ਸੁਚਮਤਾ ਰੱਖਣੀ। ਇਸ ਕਰਕੇ ਮਹਾਰਾਜ ਜੀ ਕਹਿੰਦੇ ਸੋਚਦਾ ਪਹਿਰਾ ਵੀ ਰੱਖਣਾ ਹੈ ਤੇ ਸੰਜਮ ਮਰਿਆਦਾ ਵੀ ਰੱਖਣੀ ਹੈ।
ਜਪ ਆਦਿਕ ਗੁਰਬਾਣੀ ਪਾਠ,
ਕੱਲਾ ਇਸ਼ਨਾਨ ਕਰਕੇ ਉਦਾਂ ਹੀ ਨਾ ਬੈਠਾ ਰਹੇ, ਇਸ਼ਨਾਨ ਕਰਕੇ ਫਿਰ ਜਪਜੀ ਸਾਹਿਬ ਦਾ ਪਾਠ ਕਰੇ, ਜਾਪ ਸਾਹਿਬ ਪੜ੍ਹੇ, ਮਹਾਰਾਜ ਜੀ ਦੀ ਬਾਣੀ ਪੜ੍ਹੇ, ਸੁਖਮਣੀ ਸਾਹਿਬ ਦਾ ਪਾਠ ਕਰੇ, ਆਸਾ ਜੀ ਦੀ ਵਾਰ ਦਾ ਪਾਠ ਕਰੇ, ਜਪ ਜੀ ਜਾਪ ਦਾ ਗੁਰਬਾਣੀ ਦਾ ਪਾਠ ਕਰੇ।
ਪੜੇ ਗੁਰਮੁਖੀ ਤਜ ਅਨ ਠਾਠ,
ਹੋਰ ਸਾਰੇ ਅਨ ਠਾਠ ਤਜ ਕੇ ਸਭ ਤੋਂ ਪਹਿਲਾਂ ਗੁਰਮੁਖੀ ਪੜ੍ਹੇ, ਸਭ ਤੋਂ ਪਹਿਲਾਂ ਗੁਰਮੁਖੀ ਦੀ ਪੜ੍ਹਾਈ ਕਰੇ, ਬਾਕੀ ਦੇ ਸਾਰੇ ਜਿਹੜੇ ਠਾਠ ਨੇ ਉਹ ਤਜ ਕੇ।
ਸ਼ਰੁਤ ਅਰ ਸਤਿਗੁਰ ਬਾਕੇ ਨਾ ਧਾਰੈ,
ਆਪਣੀ ਸ਼ਰੁਤ ਸ਼ਰੁਤੀ ਵਿਚ ਆਪਣੇ ਕੰਨਾਂ ਵਿਚ ਗੁਰੂ ਕੇ ਬਚਨਾਂ ਨੂੰ ਸੁਣੇ, ਕੰਨਾਂ ਨਾਲ ਗੁਰੂ ਕੇ ਵਾਕ ਸੁਣੇ, ਗੁਰੂ ਕੇ ਬਚਨਾਂ ਨੂੰ ਸੁਣੇ, ਆਪਣੇ ਇਨ੍ਹਾਂ ਸ਼ਰਵਣਾਂ ਨੂੰ, ਇਹ ਸਰਵਣ ਹੋ ਮੇਰਿਓ ਸੱਚ ਹੈ ਸੁਣਨਾ ਨੋ ਪਠਾਏ, ਸਰੀਰ ਲਾਏ ਸੁਣੋ ਸਤ ਬਾਣੀ। ਇਹਨਾਂ ਕੰਨਾਂ ਨਾਲ ਗੁਰੂ ਕੀ ਬਾਣੀ, ਗੁਰੂ ਕੇ ਬਚਨ ਸੁਣੇ।
ਮੁਖ ਤੇ ਦਿਨ ਗੁਰ ਗੁਰ ਲਡੈ,
ਔਰ ਰਸਨਾ ਨਾਲ ਜਪੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਕੰਨਾਂ ਨਾਲ ਸੁਣੇ ਔਰ ਰਸਨਾ ਨਾਲ ਗੁਰੂ ਗੁਰੂ ਜਪੇ, ਗੁਰੂ ਗੁਰੂ ਦਾ ਆਰਾਧਨ ਕਰੇ।
ਨਹੀਂ ਤੁਰਕ ਤੋਂ ਸੀਸ ਨਿਵਾਵੇ,
ਕਿਸੇ ਤੁਰਕ ਨੂੰ ਆਪਣਾ ਸਿਰ ਨਾ ਝੁਕਾਵੇ, ਕਿਸੇ ਤੁਰਕ ਦੇ ਅੱਗੇ ਆਪਣਾ ਸਿਰ ਨਾ ਝੁਕਾਵੇ। ਗੁਰੂ ਕਾ ਸਿੱਖ ਕਿਸੇ ਅੱਗੇ ਸਿਰ ਨਹੀਂ ਝੁਕਾਉਂਦਾ, ਗੁਰੂ ਕਾ ਸਿੱਖ ਆਪਣਾ ਸਿਰ ਝੁਕਾਉਂਦਾ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੱਗੇ, ਗੁਰੂ ਕਾ ਸਿੱਖ ਆਪਣਾ ਸੀਸ ਝੁਕਾਉਂਦਾ ਅਕਾਲ ਪੁਰਖ ਦੇ ਅੱਗੇ। ਕਹਿੰਦੇ ਭਾਈ ਕਿਸੇ ਤੁਰਕ ਦੇ ਅੱਗੇ, ਤੁਰਕ ਦਾ ਮਤਲਬ ਆ ਜਿਹੜੀਆਂ ਪੀਰਾਂ ਫਕੀਰਾਂ ਮੜੀਆਂ ਕਬਰਾਂ ਨੇ ਨਾ, ਇਹ ਤੁਰਕਾਂ ਦੀਆਂ ਨੇ ਨਾ, ਇਹਨਾਂ ਅੱਗੇ ਕਦੇ ਆਪਣਾ ਸਿਰ ਨਾ ਝੁਕਾਵੇ।
ਮੈਂ ਸੰਗਤ ਬੈਠੇ ਨਾ ਕਾਵੇ,
ਨਾ ਉਹਨਾਂ ਦੀ ਸੰਗਤ ਵਿਚ ਬੈਠੇ ਤੁਰਕਾਂ ਦੀ, ਨਾ ਉਹਨਾਂ ਦੇ ਨਾਲ ਬਹਿ ਕੇ ਖਾਵੇ, ਕਿਉਂਕਿ ਉਦਾਂ ਦੀ ਮੱਤ ਆ ਜਾਂਦੀ ਹੈ ਜੇ ਉਹਨਾਂ ਨਾਲ ਬਹਿ ਕੇ ਉਸੇ ਤਰ੍ਹਾਂ ਦੀ ਸੰਗਤ ਕਰਾਂਗੇ, ਉਹਨਾਂ ਵਿਚ ਬੈਠਾਂਗੇ ਤੇ ਉਹ ਆਪਣੀ ਰੰਗਣ ਚਾੜ ਦੇਣਗੇ। ਇਸ ਕਰਕੇ ਨਾ ਉਹਨਾਂ ਵਿਚ ਬੈਠੇ ਨਾ ਉਹਨਾਂ ਨਾਲ ਬੈਠ ਕੇ ਖਾਵੇ।
ਚਾਕਰ ਬਣੇ ਜੀਵ ਕਾ ਏਤ,
ਔਰ ਕਹਿੰਦੇ ਆਪਣੀ ਜੀਵਕਾ ਵਾਸਤੇ ਜੇ ਕਿਤੇ ਚਾਕਰ ਬਣਨਾ ਵੀ ਪੈ ਜਾਵੇ।
ਤਰੇ ਸ਼ਸਤਰ ਰਣ ਰਹਿ ਸੁਚੇਤ,
ਕਹਿੰਦੇ ਸ਼ਸਤਰ ਧਾਰੀ ਹੋ ਕੇ ਸੁਚੇਤ ਰਹੇ, ਸਾਵਧਾਨ ਰਹੇ, ਇਹ ਨਾ ਹੋਵੇ ਕਿ ਉਹਨਾਂ ਦੀ ਚਾਕਰੀ ਕਰਨ ਵਾਸਤੇ ਉਹਨਾਂ ਦਾ ਮੁੱਲ ਖਰੀਦਿਆ ਗੁਲਾਮ ਹੀ ਬਣ ਜਾਏ। ਕਹਿੰਦੇ ਸ਼ਸਤਰ ਧਾਰੀ ਹੋ ਕੇ ਸਦਾ ਖਾਲਸਾ, ਸਿੰਘ ਸੁਚੇਤ ਰਹੇ
ਕਬੂ ਨਾ ਠਹਿਰੇ ਦੰਬੀ ਲੋਭੀ ਮੀਤ
ਔਰ ਕਹਿੰਦੇ ਹੇ ਭਾਈ ਲੋਭੀ ਮਿੱਤਰ ਦੇ ਪਾਸ ਕਦੇ ਨਾ ਬੈਠੇ ਜਿਹੜਾ ਮਿੱਤਰ ਲੋਭੀ ਹੈ ਖਾਲਸਾ ਜੀ ਲਾਲਚੀ ਤੇ ਲੋਭੀ ਬੰਦਾ ਮਿੱਤਰ ਹੋ ਹੀ ਨਹੀਂ ਸਕਦਾ ਕਿਸੇ ਦਾ ਉਹ ਆਪਣੇ ਸਵਾਰਥ ਦਾ ਮਿੱਤ ਹੈ ਉਹ ਤੁਹਾਡਾ ਮਿੱਤ ਨਹੀਂ ਉਹਨੇ ਆਪਣੇ ਲਾਲਚ ਦਾ ਮਿੱਤ ਹੋਣਾ ਇਸ ਕਰਕੇ ਮਹਾਰਾਜ ਜੀ ਕਹਿੰਦੇ ਭਾਈ ਜਿਹੜਾ ਲੋਭੀ ਹੈ ਲਾਲਚੀ ਹੈ ਇਹੋ ਜੇ ਲੋਭੀ ਤੇ ਲਾਲਚੀ ਮਿੱਤਰ ਦੇ ਕੋਲ ਕਦੇ ਨਾ ਠਹਿਰੇ ਕਦੇ ਨਾ ਬੈਠੇ
ਸਿੱਖ ਪਹਾੜੀ ਕਰੇ ਨਾ ਪ੍ਰੀਤ
ਆਹ ਜਿਹੜੇ ਪਹਾੜੀਏ ਨੇ ਇਹ ਖਾਲਸੇ ਦੇ ਉਸ ਵੇਲੇ ਦੇ ਬੜੇ ਵਿਰੋਧੀ ਸੀ ਮਹਾਰਾਜ ਕਹਿੰਦੇ ਇਹਨਾਂ ਨਾਲ ਪ੍ਰੀਤ ਨਾ ਕਰੇ ਕਿਉਂਕਿ ਪਤਾ ਨੀ ਕਿਹੜੇ ਵੇਲੇ ਦਗਾ ਦੇ ਜਾਣ ਇਹਨਾਂ ਪਹਾੜੀਆਂ ਦੀ ਪ੍ਰੀਤ ਪ੍ਰੀਤ ਨਹੀਂ ਹੁੰਦੀ ਪਤਾ ਨੀ ਕਿਹੜੇ ਵੇਲੇ ਦਗਾ ਦੇ ਜਾਣ ਦਿੱਤਾ ਵੀ ਦਗਾ ਇਹਨਾਂ ਨੇ ਕਿਹਾ ਸੀ ਨਾ ਅੱਜ ਕੱਲ ਦੇ ਦਿਨਾਂ ਵਿਚ ਕਲਗੀਧਰ ਨੂੰ ਸਾਨੂੰ ਕਸਮ ਹੈ ਗਊ ਦੀ ਤੁਸੀਂ ਆਨੰਦਪੁਰ ਸਾਹਿਬ ਛੱਡ ਦਿਓ ਮੁੜ ਕੇ ਆਪਣੀਆਂ ਕਸਮਾਂ ਤੋੜਦਿਆਂ ਦੇਰੀ ਨਹੀਂ ਲਾਈ ਇਹਨਾਂ ਨੇ ਦਗਾ ਦੇ ਗਏ ਇਹ ਦਗੇਬਾਜ ਨੇ ਇਸ ਕਰਕੇ ਮਹਾਰਾਜ ਜੀ ਕਹਿੰਦੇ ਨਾ ਪਹਾੜੀਆਂ ਨਾਲ ਕਦੇ ਪ੍ਰੀਤ ਨਾ ਕਰੇ
ਚਾਰ ਵਰਨ ਤੋਂ ਵਰਤੇ ਐਸੇ
ਚਾਰਾਂ ਵਰਨਾਂ ਦੇ ਨਾਲ ਇਸ ਤਰ੍ਹਾਂ ਵਰਤੇ
ਸੁਣੋ ਸਿੱਖ ਮਨ ਬਚਿਆ ਜੈਸੇ
ਮਹਾਰਾਜ ਜੀ ਕਹਿੰਦੇ ਜਿਸ ਤਰ੍ਹਾਂ ਮੇਰੇ ਬਚਨ ਹਨ ਜਿਸ ਤਰ੍ਹਾਂ ਮੇਰੀ ਆਗਿਆ ਹੈ ਮੇਰੀ ਆਗਿਆ ਦੇ ਅਨੁਸਾਰ ਵਿਚਰੇ ਮੇਰੇ ਬਚਨਾਂ ਦੇ ਅਨੁਸਾਰ ਵਿਚਰੇ
ਬ੍ਰਾਹਮਣ ਚਰਨ ਪਾਵਲੀ ਹੋਵੇ
ਕਹਿੰਦੇ ਅਗਰ ਕੋਈ ਬ੍ਰਾਹਮਣ ਜਿਹੜਾ ਕੋਈ ਬ੍ਰਾਹਮਣ ਹੈ ਉਹ ਬ੍ਰਾਹਮਣ ਚਰਨ ਪੌਲੀਆ ਹੋ ਜਾਏ ਉਹ ਚਰਨ ਪੌਲ ਲੈ ਕੇ ਚਰਨ ਪੌਲੀਆ ਹੋ
ਜਾਏ ਸਿੱਖੀ ਜੋਵੇ
ਜਾਂ ਫਿਰ ਉਹ ਸਹਿਜੇ ਸਿੱਖੀ ਸਹਿਜ ਧਾਰੀ ਸਿੱਖੀ ਜਿਹੜੀ ਹੈ ਉਹਨੂੰ ਧਾਰਨ ਕਰ ਲਵੇ
ਮੇਰੋ ਸਿੱਖਣ ਸਭ ਤੇ ਆਗੈ ਭਿੱਖੀ ਬ੍ਰਾਹਮਣ ਦਾਨ ਨਾ ਲਾਗੈ
ਮਹਾਰਾਜ ਜੀ ਕਹਿੰਦੇ ਜਦੋਂ ਮੇਰਾ ਸਿੱਖ ਬਣ ਗਿਆ ਫਿਰ ਆਨ ਸਭ ਕੁਝ ਤਿਆਗ ਦੇਵੇ ਫਿਰ ਉਹ ਆਪਣੀ ਬ੍ਰਾਹਮਣੀ ਰੀਤੀ ਮਰਿਆਦਾ ਦੇ ਪਿੱਛੇ ਨਾ ਟੁਰਿਆ ਫਿਰੇ ਜੇ ਉਹ ਸਿੱਖ ਬਣ ਗਿਆ ਤੇ ਫਿਰ ਸਿੱਖ ਹੀ ਬਣਿਆ ਰਹੇ ਤੇ ਮਹਾਰਾਜ ਜੀ ਕਹਿੰਦੇ ਜਿਹੜੇ ਭਿੱਖੀ ਬ੍ਰਾਹਮਣ ਨੇ ਮੇਰਾ ਸਿੱਖ ਕਦੇ ਉਹਨਾਂ ਨੂੰ ਦਾਨ ਨਾ ਕਰੇ ਭਿੱਖੀ ਬ੍ਰਾਹਮਣ ਦਾਨ ਨਾ ਲਾਗੈ ਭੇਖੀਆਂ ਬ੍ਰਾਹਮਣਾਂ ਨੂੰ ਦਿੱਤਾ ਹੋਇਆ ਦਾਨ ਕਦੇ ਫਲੀ ਭੂਤ ਨਹੀਂ ਹੁੰਦਾ ਜਿਹੜੇ ਭੇਖੀ ਬ੍ਰਾਹਮਣ ਹਨ
ਦਿਜ ਲੋਭੀ ਨੇ ਨਿਕਟ ਬੁਲਾਵੇ
ਜਿਹੜੇ ਲਾਲਚੀ ਦ੍ਰਿਜ ਬ੍ਰਾਹਮਣ ਨੇ ਲੋਭੀ ਬ੍ਰਾਹਮਣ ਨਾਲੇ ਬ੍ਰਾਹਮਣ ਹੋਵੇ ਤੇ ਫਿਰ ਦੂਜਾ ਹੋਵੇ ਲੋਭੀ ਕਹਿੰਦੇ ਉਹਨੂੰ ਕਦੇ ਆਪਣੇ ਕੋਲ ਨਾ ਸੱਦੇ
ਮੇਰੋ ਇਸ ਮੁਖ ਨਾ ਲਾਵੇ
ਮਹਾਰਾਜ ਕਹਿੰਦੇ ਜਿਹੜਾ ਮੇਰਾ ਸਿੱਖ ਹੈ ਉਹ ਕਦੇ ਕਿਸੇ ਲੋਭੀ ਬ੍ਰਾਹਮਣ ਨੂੰ ਮੂੰਹ ਨਾ ਲਾਵੇ ਲਾਲਚੀ ਬ੍ਰਾਹਮਣ ਨੇ ਕਿਤੇ ਨਾ ਕਿਤੇ ਭਰਮਾ ਕੇ ਰੱਖਣਾ ਉਹਨੇ ਕਹਿਣਾ ਲਓ ਮਹਾਰਾਜ ਜੀ ਤੁਹਾਡੇ ਤੇ ਹੁਣ ਰਾਹੂ ਦੀ ਦਸ਼ਾ ਮਾੜੀ ਚੱਲ ਰਹੀ ਹੈ ਉਹਨੇ ਭਰਮ ਪਾ ਦੇਣਾ ਚੰਗੇ ਭਲੇ ਬੰਦੇ ਦੇ ਮਨਾਂ ਵਿਚ ਬ੍ਰਾਹਮਣਾਂ ਦੇ ਜਿਹੜੇ ਲੋਭੀ ਬ੍ਰਾਹਮਣ ਨੇ ਇਹਨਾਂ ਨੇ ਭਰਮ ਹੀ ਪਾਣੇ ਹੁੰਦੇ ਨੇ ਤੁਹਾਡੇ ਤੇ ਰਾਹੂ ਦੀ ਦਸ਼ਾ ਹੁਣ ਠੀਕ ਨਹੀਂ ਲੱਗਦੀ ਆ ਮੰਗਲ ਜਿਹੜਾ ਤੁਹਾਡਾ ਤੁਹਾਡੇ ਚੱਕਰ ਵਿਚ ਕਿਤੇ ਹੋਰ ਹੀ ਦਿਸ ਰਿਹਾ ਸ਼ੁਕਰ ਕਿਤੇ ਹੋਰ ਦਿਸ ਰਿਹਾ ਇਸ ਕਰਕੇ ਹੁਣ ਤੁਹਾਨੂੰ ਤਾਂ ਕੁਝ ਕਰਨਾ ਪਏਗਾ ਉਪਾ ਉਹ ਚੰਗਾ ਭਲਾ ਬੰਦਾ ਪੜਿਆ ਲਿਖਿਆ ਬੰਦਾ ਵੀ ਉਹਨਾਂ ਦੇ ਉਲਝੇਵੇਂ ਚ ਫਸ ਜਾਂਦਾ ਕਹਿੰਦਾ ਮਹਾਰਾਜ ਦੱਸੋ ਉਪਾ ਉਹ ਕਹਿੰਦੇ ਵੀ ਆਹ ਕਰ ਵੀ ਏਦਾਂ ਲਈ ਸਵਾ ਪਾਈਆ ਫਿਰ ਤੋਲ ਵੀ ਇਹੋ ਜਿਹਾ ਦੱਸਣਗੇ ਜਿਹੜਾ ਹੈਰਾਨੀ ਜੀ ਵਾਲਾ ਹੋਵੇ ਸਵਾ ਪਾਈਆ ਤੋਲ ਲੈ ਲਿਓ ਜੇ ਸਰੋਂ ਦਾ ਪੀਲੀ ਸਰੋਂ ਲੈ ਲਿਆ ਜੇ ਆਹ ਕੁਝ ਕਰ ਲਿਆ ਜੇ ਉੱਤੇ ਮੋਲੀ ਬੰਨ ਦਿਆ ਜੇ ਆਹ ਕੁਝ ਕਰ ਦਿਆ ਜੇ ਕਈ ਕੁਝ ਦੱਸਦੇ ਨੇ ਉਹ ਕਹਿੰਦੇ ਬਾਬਾ ਜੀ ਸਾਡੇ ਕੋਲ ਤਾਂ ਇਹ ਸਾਰਾ ਕੁਝ ਹੋਣਾ ਨੀ ਉਹ ਕਹਿੰਦੇ ਲਿਆਓ ਪੈਸੇ ਫਿਰ ਅਸੀਂ ਆਪੇ ਕਰ ਦਿਆਂਗੇ ਏਦਾਂ ਭਰਮਾਉਂਦੇ ਕਲਗੀਧਰ ਪਾਤਸ਼ਾਹ ਕਹਿੰਦੇ ਜਿਹੜਾ ਮੇਰਾ ਸਿੱਖ ਹੈ ਨਾ ਇਹੋ ਜਿਹੜੇ ਲੋਭੀ ਬ੍ਰਾਹਮਣ ਨੇ ਉਹਨਾਂ ਨੂੰ ਕਦੇ ਕੋਲ ਵੀ ਨਾ ਬਹਿਣ ਦੇਵੇ ਜੇ ਬੈਠ ਵੀ ਜਾਵੇ ਨਾ ਉਹਨੂੰ ਕਹੋ ਹੱਥ ਜੋੜ ਕੇ ਭਾਈ ਇੱਥੋਂ ਟੁਰਦਾ ਬਣ ਤੇਰੇ ਵਰਗੇ ਬ੍ਰਾਹਮਣਾਂ ਦਾ ਸਾਡੇ ਕੋਲ ਕੋਈ ਮਤਲਬ ਨਹੀਂ ਅਸੀਂ ਤਾਂ ਉਹਨੂੰ ਬ੍ਰਾਹਮਣ ਮੰਨਦੇ ਹਾਂ ਬ੍ਰਾਹਮਣ ਸੋ ਜੋ ਬਿੰਦਾ ਬ੍ਰਹਮ ਜਿਹੜਾ ਬ੍ਰਹਮ ਦਾ ਗਿਆਨ ਰੱਖਦਾ ਉਹ ਸਾਡੀ ਦ੍ਰਿਸ਼ਟੀ ਵਿੱਚ ਬ੍ਰਾਹਮਣ ਹੈ ਉਹ ਭਾਵੇਂ ਸ਼ੂਦਰਾਂ ਦੇ ਘਰ ਵੀ ਜੰਮਿਆ ਹੋਵੇ ਸਾਡੇ ਲਈ ਬ੍ਰਾਹਮਣ ਹੈ ਕਹਿਤ ਕਬੀਰ ਮਹਾਰਾਜ ਭਗਤ ਕਬੀਰ ਜੀ ਵੀ ਕਹਿੰਦੇ ਨੇ ਕਿ ਭਾਈ ਸਾਡੇ ਕੁੱਲ ਵਿੱਚ ਸਾਡੇ ਪਰਿਵਾਰ ਵਿੱਚ ਉਹਨੂੰ ਬ੍ਰਾਹਮਣ ਕਹਿੰਦੇ ਨੇ ਜਿਹੜਾ ਬ੍ਰਹਮ ਦੀ ਵਿਚਾਰ ਕਰਦਾ ਹੈ
ਸਰਵਰ ਗੁੱਗਾ ਜੇ ਪੀਰ।
ਮਹਾਰਾਜ ਜੀ ਕਹਿੰਦੇ ਆ ਜਿਹੜੇ ਸਰਵਰੀਏ ਨੇ ਆ ਸਖੀ ਸਰਵਰ ਕਹਿ ਦਿੰਦੇ ਨੇ, ਅੱਜ ਇਹਨੂੰ ਲਾਲਾਂ ਵਾਲਾ ਪੀਰ ਕਹਿ ਦਿੰਦੇ ਨੇ, ਆ ਗੁੱਗਾ ਪੀਰ, ਗੁੱਗਾ ਸਰਵਰ, ਇਹ ਜਿੰਨੇ ਪੀਰ ਨੇ ਆਮ ਕਰਕੇ ਇਹਨਾਂ ਦੀਆਂ ਫੋਟੋਆਂ ਸਿੱਖਾਂ ਦੇ ਘਰਾਂ ਹੀ ਲੱਗੀਆਂ ਹੁੰਦੀਆਂ, ਗੁੱਗੇ ਪੀਰ ਦੀਆਂ, ਸਰਵਰ ਲਾਲਾਂ ਵਾਲੇ ਪੀਰ ਦੀਆਂ। ਹੈਰਾਨੀ ਹੁੰਦੀ ਹੈ ਵੀ ਗੁਰਸਿੱਖਾਂ ਦੇ ਘਰਾਂ ਵਿੱਚ ਇਹਨਾਂ ਦੀਆਂ ਤਸਵੀਰਾਂ ਹੁੰਦੀਆਂ ਹੈਣ ਗੁਰੂ ਕੇ ਸਿੱਖ, ਤੇ ਕਹਿੰਦੇ ਜੀ ਸਾਡੀ ਕੁੱਲ ਚ ਗੁੱਗੇ ਨੂੰ ਮੰਨਦੇ ਨੇ ਤਾਂ ਅਸੀਂ ਇਹ ਗੁੱਗੇ ਦੀ ਆਪਣੇ ਘਰ ਦੇ ਵਿੱਚ ਉਹਦੀ ਫੋਟੋ ਰੱਖੀ ਹੋਈ ਹੈ, ਲਾਲਾਂ ਵਾਲੇ ਦੀ ਕੋਈ ਫੋਟੋ ਰੱਖੀ ਬੈਠਾ, ਕੋਈ ਉਹਨਾਂ ਦੀ ਪੂਜਾ। ਗੁਰੂ ਸਾਹਿਬ ਸ਼ੁਰੂ ਚ ਦੱਸ ਆਏ ਨੇ ਵੀ ਜਿਹੜਾ ਦੋ ਤੇ ਸਵਾਰ ਹੁੰਦਾ ਨਾ, ਦੋ ਤੇ, ਉਹ ਕਦੇ ਪਾਰ ਨਹੀਂ ਉਤਰਦਾ। ਉਧਰ ਲਾਲਾਂ ਵਾਲੇ ਪੀਰ ਵੱਲ ਵੀ ਜਾਈ ਜਾਵੇ, ਉਧਰ ਗੁਰਦੁਆਰੇ ਵੀ ਆਈ ਜਾਵੇ, ਦੋ ਤੇ ਸਵਾਰ ਹੋਇਆ ਨਾ। ਪਿੱਛੇ ਇਤਿਹਾਸ ਵਿੱਚ ਬਚਨ ਆਏ ਸਨ, ਗੁਰੂ ਅਰਜਨ ਦੇਵ ਸਾਹਿਬ ਦੇ ਕੋਲ ਇੱਕ ਪਹੁੰਚਿਆ ਸੀ ਨਾ ਵਪਾਰੀ, ਕਹਿੰਦਾ ਮਹਾਰਾਜ ਜੀ ਮੇਰੇ ਕੋਲੋਂ ਇਹ ਵਸਤੂਆਂ ਲੈ ਲਓ। ਮਹਾਰਾਜ ਕਹਿੰਦੇ ਵੀ ਤੂੰ ਤਾਂ ਹੋਰ ਦਾ ਚੇਲਾ, ਪੀਰ ਦਾ ਚੇਲਾ, ਵੀ ਨਾਲੇ ਪੀਰ ਦੀ ਸਿੱਖੀ ਨਾਲੇ ਸਾਡੀ, ਦੋਵੇਂ ਕੰਮ ਨਹੀਂ ਚੱਲਣੇ, ਜਾਂ ਉਧਰ ਦਾ ਬਣ ਕੇ ਰਹਿ ਜਾਂ ਸਾਡਾ ਬਣ ਕੇ ਰਹਿ। ਉਹਨੇ ਫਿਰ ਕਿਹਾ ਮਹਾਰਾਜ ਮੈਂ ਪੀਰ ਦੀ ਸਿੱਖੀ ਛੱਡਦਾ, ਤੁਹਾਡਾ ਸਿੱਖ। ਸੋ ਕਹਿਣ ਤੋਂ ਭਾਵ ਜਿਹੜਾ ਦੋ ਤੇ ਸਵਾਰ ਹੈ ਉਹਦਾ ਕਦੇ ਪਾਰ ਉਤਾਰਾ ਨਹੀਂ ਹੋ ਸਕਦਾ। ਮਹਾਰਾਜ ਜੀ ਕਹਿੰਦੇ ਭਾਈ ਆ ਜਿਹੜਾ ਸਰਵਰ ਹੈ, ਗੁੱਗਾ ਹੈ, ਆਦਿਕ ਜਿੰਨੇ ਪੀਰ ਹਨ,
ਦਿਜ ਦਿਜਣੀ ਸੇਵਾ ਹੋਏ ਪੀਰੋ,
ਕਹਿੰਦੇ ਜਿਹੜਾ ਦਿਜ ਦਿਜਣੀਆਂ ਦੀ, ਬ੍ਰਾਹਮਣਾ ਬ੍ਰਾਹਮਣੀਆਂ ਪੜਤਾਣੀਆਂ ਦੀ ਸੇਵਾ ਕਰੇ ਉਹ ਪੀਰੂ ਹੈ। ਪੀਰੂ ਕਹਿੰਦੇ ਨੇ ਕਾਇਰ ਨੂੰ, ਕਹਿੰਦੇ ਉਹ ਸਭ ਤੋਂ ਵੱਡਾ ਕਾਇਰ ਹੈ ਜਿਹੜਾ ਇਹਨਾਂ ਦੀ ਸੇਵਾ ਕਰਦਾ ਹੈ, ਇਹਨਾਂ ਨੂੰ ਪੂਜਦਾ ਤੇ ਮੰਨਦਾ ਹੈ।
ਜਿਸ ਕੀ ਸੰਗਤ ਸਿੱਖ ਨਾ ਬੈਸੇ,
ਇਹੋ ਜਿਹੜੇ ਲੋਕ ਨੇ ਨਾ, ਇਹਨਾਂ ਗੁੱਗਿਆਂ ਦੀ ਪੂਜਾ ਕਰਨ ਵਾਲੇ, ਸਹੀ ਸਰਵਰਾਂ ਦੀ ਪੂਜਾ ਕਰਨ ਵਾਲੇ, ਮੜੀਆਂ ਕਬਰਾਂ ਨੂੰ ਪੂਜਣ ਵਾਲੇ, ਮੇਰਾ ਸਿੱਖ ਕਦੇ ਉਹਨਾਂ ਦੀ ਸੰਗਤ ਵਿੱਚ ਨਾ ਜਾਵੇ, ਮੇਰਾ ਸਿੱਖ ਕਦੇ ਉਹਨਾਂ ਕੋਲ ਜਾ ਕੇ ਨਾ ਬੈਠੇ, ਕਿਉਂਕਿ ਉਹਨਾਂ ਨੇ ਹੌਲੇ ਹੌਲੇ ਆਪਣਾ ਪ੍ਰਚਾਰ ਹੀ ਕਰਨਾ ਹੁੰਦਾ। ਵੀ ਚੱਲ, ਦੁਖੀ ਤਾਂ ਹਰ ਇੱਕ ਬੰਦਾ ਹੁੰਦਾ, ਉਹ ਕਹਿੰਦਾ ਵੀ ਤੂੰ ਏਡਾ ਦੁਖੀ, ਚੱਲ ਮੇਰੇ ਨਾਲ ਲਾਲਾਂ ਵਾਲੇ ਪੀਰ ਕੋਲ ਚੱਲੀਏ, ਉੱਥੇ ਚੱਲ ਕੇ ਸੀਰਨੀ ਚੜਾਈ, ਰੋਟ ਚੜਾਈ, ਤੇਰਾ ਦੁੱਖ ਦੂਰ ਹੋ ਜਾਏਗਾ। ਤੇ ਦੁਖੀ ਬੰਦਾ ਨਾਲ ਟੋਰੀ ਪੈਂਦਾ, ਇਹਦੇ ਨਾਲੋਂ ਚੰਗਾ ਉਹਨਾਂ ਦੀ ਸੰਗਤ ਹੀ ਨਾ ਕਰੋ। ਇਸ ਕਰਕੇ ਮਹਾਰਾਜ ਜੀ ਕਹਿੰਦੇ ਕਦੇ ਜਿਹੜਾ ਮੇਰਾ ਸਿੱਖ ਹੈ ਨਾ, ਇਹੋ ਜਿਹਿਆਂ ਦੀ ਸੰਗਤ ਨਾ ਕਰੇ ਜਿਹੜੇ ਆ ਲਾਲਾਂ ਵਾਲੇ, ਨਗਾਹੇ ਵਾਲੇ ਤੇ ਹੋਰ ਜਣੇ ਖਣੇ ਪੀਰਾਂ ਨੂੰ ਮੰਨੀ ਜਾਂਦੇ ਨੇ।
ਤੀਨੋ ਦਾਨ ਕਾ ਫਲ ਹੈ ਸੇ,
ਕਹਿੰਦੇ ਇਹਨਾਂ ਨੂੰ ਦਿੱਤਾ ਹੋਇਆ ਜਿਹੜਾ ਦਾਨ ਹੈ ਨਾ, ਉਹਦਾ ਕੋਈ ਫਲ ਨਹੀਂ ਮਿਲਣਾ, ਉਹਦੇ ਕਿਸੇ ਵੀ ਪ੍ਰਕਾਰ ਦੇ ਫਲ ਦੀ ਪ੍ਰਾਪਤੀ ਨਹੀਂ ਹੋਣੀ।
ਗੁਰਸਿੱਖ ਕੀ ਗੁਰਸਿੱਖ ਕੀ ਨਿੰਦਾ ਕਰੇ, ਜਿਸ ਦਿਜ ਕੋ ਦੇਸੋ ਦੁੱਖ ਭਰੇ।
ਜਿਹੜੇ ਬਾਹਮਣ ਗੁਰੂ ਤੇ ਗੁਰੂ ਕੇ ਸਿੱਖਾਂ ਦੀ ਨਿੰਦਾ ਕਰਦੇ ਨੇ, ਕਹਿੰਦੇ ਉਹਨਾਂ ਨੂੰ ਜੇ ਤੁਸੀਂ ਦਾਨ ਦਿਓਗੇ ਤੁਸੀਂ ਵੀ ਦੁਖੀ ਹੋਵੋਗੇ। ਇਹੋ ਜੇ ਬਾਹਮਣਾਂ ਨੂੰ ਦਾਨ ਕਰੋਗੇ ਨਾ, ਜਿਹੜੇ ਗੁਰੂ ਦੀ ਵੀ ਨਿੰਦਾ ਕਰਦੇ ਨੇ, ਗੁਰੂ ਕੇ ਸਿੱਖਾਂ ਦੀ ਵੀ ਨਿੰਦਾ ਕਰਦੇ ਨੇ, ਉਹ ਨਿੰਦਾ ਕਰਦੇ ਨੇ, ਕਹਿੰਦੇ ਜੀ ਇਹ ਤਾਂ ਓਦਾਂ ਹੀ ਕਹਿੰਦੇ, ਤੁਹਾਡੇ ਸਿੱਖ ਤਾਂ ਓਦਾਂ ਹੀ ਗੱਲਾਂ ਕਰਦੇ, ਅਸੀਂ ਤਾਂ ਸੱਚਾਈ ਦੱਸਦੇ ਹਾਂ। ਜੋਤਿਸ਼ ਇਹਨਾਂ ਗੱਲਾਂ ਨੂੰ ਮੰਨਦੀ ਹੈ ਵੀ ਇਹ ਰਾਹੂ ਹੈ, ਕੇਤੂ ਹੈ। ਇਹੋ ਜਿਹਾ ਨੂੰ ਜਿਹੜਾ ਦਾਨ ਕਰੇਗਾ ਉਹ ਬਾਹਮਣ ਤਾਂ ਦੁਖੀ ਹੋਵੇਗਾ ਹੀ, ਜਿਹੜਾ ਦਾਨ ਦੇਗਾ ਉਹਨਾਂ ਨੂੰ ਮਹਾਰਾਜ ਕਲਗੀਧਰ ਕਹਿੰਦੇ ਉਹ ਵੀ ਦੁੱਖ ਭੋਗੇਗਾ, ਉਹਨੂੰ ਵੀ ਦੁੱਖ ਭੋਗਣਾ ਪਵੇਗਾ ਜਿਹੜੇ ਇਹੋ ਜਿਹੇ ਬਾਹਮਣਾਂ ਨੂੰ ਦਾਨ ਕਰਦੇ ਨੇ।
ਜੇ ਕੋ ਮੇਰਾ ਹੋਵੇ ਨਾ ਸਿੱਖ, ਜਿਸ ਬਾਹਮਣ ਕੋ ਦੇ ਨਾ ਭਿੱਖ।
ਮਹਾਰਾਜ ਕਹਿੰਦੇ ਜਿਹੜਾ ਬ੍ਰਾਹਮਣ ਮੇਰਾ ਸਿੱਖ ਹੈ, ਜਿਹਨੇ ਗੁਰੂ ਕੀ ਸਿੱਖੀ ਧਾਰਨ ਕਰ ਲਈ ਹੈ, ਮਹਾਰਾਜ ਜੀ ਕਹਿੰਦੇ ਉਹਨੂੰ ਦਾਨ ਤੁਸੀਂ ਦੇ ਸਕਦੇ ਹੋ। ਜਿਹੜਾ ਬ੍ਰਾਹਮਣ ਗੁਰੂ ਕਾ ਸਿੱਖ ਬਣ ਗਿਆ ਉਹਨੂੰ ਦਾਨ ਦੇਣਾ ਕਰ ਦਿਓ, ਕਿਉਂਕਿ ਸਿੱਖ ਬਣ ਗਿਆ। ਕਹਿੰਦੇ ਗੁਰੂ ਕੇ ਸਿੱਖ ਨੂੰ ਤੁਸੀਂ ਦਾਨ ਕਰ ਸਕਦੇ ਹੋ, ਜਿਹੜਾ ਭੇਖੀ ਹੈ ਉਹਨੂੰ ਦਾਨ ਨਹੀਂ ਕਰਨਾ।
ਦਿਜ ਬਿਨ ਕੇ ਸੋ ਪਾਉਲ ਧਾਰੈ।
ਮਹਾਰਾਜ ਜੀ ਕਹਿੰਦੇ ਜਿਹੜਾ ਬ੍ਰਾਹਮਣ ਦਿਜ ਬਿਨ ਕੇਸ ਜੋ ਪਾਹੁਲ ਧਾਰੈ, ਤੇ ਜਿਹੜਾ ਬ੍ਰਾਹਮਣ ਕੇਸਾਂ ਤੋਂ ਬਿਨਾਂ ਪਾਹੁਲ ਧਾਰਨ ਕਰੇ,
ਪਾਖੰਡੀ ਦੂਰ ਨਿਵਾਰੈ,
ਪਖੰਡੀ ਹੈ, ਉਹਨੂੰ ਦੂਰ ਨਿਵਾਰ ਦੇਵੇ। ਇਹੋ ਜਿਹੇ ਪਖੰਡੀ ਬ੍ਰਾਹਮਣਾਂ ਦਾ ਸੰਗ ਨਹੀਂ ਕਰਨਾ। ਉਹ ਜਾਣ ਬੁੱਝ ਕੇ, ਕਿਉਂਕਿ ਉਸ ਵੇਲੇ ਇੱਦਾਂ ਦਾ ਵਰਤਾਰਾ ਵਰਤ ਰਿਹਾ ਸੀ ਵੀ ਬ੍ਰਾਹਮਣਾਂ ਨੂੰ ਦਾਨ ਨਹੀਂ ਸੀ ਮਿਲਦਾ, ਤੇ ਉਹ ਜਾਣ ਬੁੱਝ ਕੇ ਸਿੱਖਾਂ ਦੇ ਭੇਖ ਵਿੱਚ ਆ ਰਹੇ ਸੀ ਤੇ ਸਿੱਖ ਬਣ ਕੇ ਕਹਿੰਦੇ ਸੀ ਸਾਨੂੰ ਦਾਨ ਕਰੋ। ਪਰ ਅੱਜ ਕਹਿੰਦੇ ਭਾਈ ਇਹੋ ਜਿਹੇ ਬ੍ਰਾਹਮਣਾਂ ਤੋਂ ਸੁਚੇਤ ਹੋ ਕੇ ਰਹਿਣਾ ਜਿਹੜੇ ਸਿੱਖੀ ਦਾ ਭੇਖ ਧਾਰਨ ਕਰਦੇ ਨੇ ਕੱਲਾ ਦਾਨ ਲੈਣ ਵਾਸਤੇ, ਉਹਨਾਂ ਨੂੰ ਵੀ ਨਿਵਾਰ ਕੇ ਦੂਰ ਕਰਨਾ।
ਸੋ ਸੰਤੋ ਕਰੈ ਤਕੋ ਰਾਖਣ,
ਮੇਰਾ ਗੁਰੂ ਕਾ ਸਿੱਖ ਸੋਚ ਰੱਖੇ, ਸੰਤੋਖ ਦੀ ਰਹਿਤ ਰੱਖੇ, ਸਬਰ ਰੱਖੇ। ਮੇਰੇ ਸਿੱਖ ਦੇ ਅੰਦਰ ਸਬਰ ਤੇ ਸੰਤੋਖ ਦੀ ਬਿਰਤੀ, ਜਿਵੇਂ ਗੁਰੂ ਨਾਨਕ ਸਾਹਿਬ ਨੇ ਕਿਹਾ, ਮੁੰਦਾ ਸੰਤੋਖ ਸਰਮ ਪਤ ਝੋਲੀ ਧਿਆਨ ਕੀ ਕਰੈ ਬਭੂਤ। ਮੇਰਾ ਗੁਰਸਿੱਖ ਆਪਣੇ ਕੰਨਾਂ ਵਿੱਚ ਸੰਤੋਖ ਦੀਆਂ ਮੁੰਦਰਾਂ ਧਾਰਨ ਕਰਕੇ ਰੱਖੇ।
ਧਾਰੈ ਧਰਮ ਸ਼ੁੱਧ ਕਰੈ ਜੋ ਭਾਖਣ,
ਔਰ ਜੋ ਸਤਿਗੁਰਾਂ ਨੇ ਕਿਹਾ, ਗੁਰਦੇਵ ਨੇ ਜੋ ਕਿਹਾ ਉਹਨੂੰ ਸੁਣ ਕੇ ਉਹ ਧਰਮ ਆਪਣੇ ਅੰਦਰ ਧਾਰਨ ਕਰਨਾ, ਉਹ ਮਰਿਆਦਾ ਆਪਣੇ ਹਿਰਦੇ ਵਿੱਚ ਧਾਰਨ ਕਰਨੀ ਹੈ ਜੋ ਗੁਰੂ ਨੇ ਆਗਿਆ ਕੀਤੀ ਹੈ, ਜੋ ਗੁਰੂ ਨੇ ਹੁਕਮ ਕੀਤਾ ਹੈ। ਕਲਗੀਧਰ ਪਾਤਸ਼ਾਹ ਹੋਰ ਰਹਿਤ ਅੱਗੇ ਦੱਸ ਰਹੇ ਨੇ, ਮਹਾਰਾਜ ਦੱਸ ਰਹੇ ਨੇ ਵੀ ਅਸਲ ਵਿੱਚ ਬ੍ਰਾਹਮਣ ਬ੍ਰਾਹਮਣ ਕੌਣ ਹੈ, ਬ੍ਰਾਹਮਣ ਦੀ ਪਰਿਭਾਸ਼ਾ ਵੀ ਸਮਝਾ ਰਹੇ ਨੇ। ਉਹ ਕਥਾ ਆਪ ਦੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ।